टर्न को सीईओ न खिलाओ फास्ट फूड क्लाइंट को न लगाओ मस्का बॉस को अच्छा लगता नहीं हमें मिलता है वही जो हम चाहते यूज़ ओरिजिनल एचपी टोनर हर चिंता होगी दूर
100% रिलायबल एनवायरमेंटली रिस्पांसिबल ऑलवेज ट्रस्ट ओरिजिनल एचपी टोनर
आप सुन रहे हैं WTR 770 AM साज़ोबाज़ ब्रॉडकास्टिंग सर्विस 24/7 हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप eawaz टीवी को आप तमाम IPTV बॉक्सेस पर देख सकते हैं और अब eawaz टीवी रोकू ऐप पर भी दस्तयाब है आज ही रोकू ऐप अपने स्मार्ट टीवी में डाउनलोड कीजिए बिल्कुल फ्री
मुस्लिम सिख ईसाई सब दे अमना चो जहर मुक जे किसे नू मिटाउण दा कहर मुक जे सब दे अमना चो जहर मुक जे किसे नू मिटाउण दा कहर मुक जे अरदास करा
कमाई ते ए टीवी इंटरनेट ते फोन पैकेजेस ते निकल जांदी है
इना मुसीबतां तो छुटकारा पाओ ते टोनी जॉल नु कॉल कमाओ
पंजाबी हिंदी क्रिकेट स्पोर्ट्स ते इंग्लिश चैनल्स
ते नाल ही इंटरनेट फोन पैकेजेस ले आज ही करो कॉल
416-818-VV 416-818-2020
इंटरनेट ते सस्ते कॉल लेके आया टोनी जॉल
एरी वे ड्राइवर कनेडा वाले आवे कित जांदी तनखा
साडी तनखा ते ट्रक टायर रिपेयर ची चली जांदी है
मैं क्या वोटी नु खुश रखन ली ते कमाई बचाण ले आज ही जाओ क्विक टायर रिपेयर सेंटर
किसी भी तरह दी टायर चेंज ले क्विक टायर रिपेयर सेंटर ट्रक अते ट्रेलर टायर चेंज ले वन स्टॉप शॉप
टायरां दी सेल ले क्विक टायर रिपेयर सेंटर प्राइस अते सर्विस एकदम वधिया किसी भी प्राइस नु बीट कर सकदे ने
कॉल करो सुखा रंधावा या सुरजीत रंधावा नु
647-760-67 647-760-67 6477-706087 Quick Tire Repair Center
ਯਾਰ ਲੱਗਦਾ ਕਿਉਂ ਨੀ, ਕਿੱਥੇ ਕਹਿ?
ਓਏ ਸਾਹਿਲ ਸਾਹਿਬ, ਓਏ ਆ ਕੰਧ 'ਚ ਕਿਉਂ ਸਿਰ ਮਾਰੀ ਜਾਂਦੇ ਹੋ?
ਓ ਭਰਾਵਾ, ਵਾਲ ਮਾਊਂਟ ਟੰਗਦਾ ਪਿਆ।
ਤਾਂ ਫਿਰ ਕੰਧ 'ਚ ਸਿਰ ਮਾਰਨਾ ਛੱਡ ਤੇ ਕਾਲ ਕਰ ਪ੍ਰੀਤ ਨੂੰ।
ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ, HD ਐਂਟੀਨਾ ਵੀ ਇੰਸਟਾਲ ਕਰਦੇ ਨੇ, ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416-843-0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ।
ਸਾਰੀ ਥਕਾਵਟ ਦੂਰ ਹੋ ਗਈ ਹੈ,
ਅੱਜ ਤਾਂ ਬੜੀ ਚੈਨ ਵਾਲੀ ਨੀਂਦ ਆਈ ਹੈ।
ਕੰਫਰਟੇਬਲ, ਡਿਊਰੇਬਲ ਤੇ ਅਫੋਰਡੇਬਲ ਰਿਸ਼ੀ ਮੈਟ੍ਰੇਸਿਸ।
ਰਿਸ਼ੀ ਮੈਟ੍ਰੇਸਿਸ ਜਿਹੜੇ ਅਫੋਰਡੇਬਲ ਪ੍ਰਾਈਸ ਤੇ ਵਧੀਆ ਅਤੇ ਲੌਂਗ ਲਾਈਫ ਮੈਟ੍ਰੇਸਿਸ ਬਣਾਉਂਦੇ ਨੇ। ਦੋ ਲੋਕੇਸ਼ਨਸ ਤੋਂ ਸਰਵ ਕਰਦੇ ਨੇ, 1771 ਐਲਬੀਨੋ ਰੋਡ, ਈਟੋਬੀਕੋਕ। ਸੈਕਿੰਡ ਲੋਕੇਸ਼ਨ 585 ਮਿਡਲ ਫੀਲਡ ਰੋਡ, ਸਕਾਰਬ੍ਰੋ। ਇਸ ਲੋਕੇਸ਼ਨ ਤੇ ਮੈਟ੍ਰੇਸਿਸ ਦੇ ਨਾਲ ਨਾਲ ਹਰ ਕਿਸਮ ਦਾ ਫਰਨੀਚਰ ਵੀ ਲੈ ਸਕਦੇ ਹੋ।
ਜੀ ਹਾਂ, ਰਿਸ਼ੀ ਮੈਟ੍ਰੇਸ, ਅੱਜ ਹੀ ਕਾਲ ਕਰੋ 416-213-1117 ਤੇ।
ਸਿਗਨੇਚਰ ਆਫ ਸਲੀਪ ਐਂਡ ਕੰਫਰਟ, ਰਿਸ਼ੀ ਮੈਟ੍ਰੇਸ।
ਰਿਸ਼ੀ ਮੈਟ੍ਰੇਸ।
ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ?
ਨਹੀਂ, ਮੈਂ ਮਰ ਜਾ, ਉੱਥੇ ਕੀ ਹੋਣਾ?
GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਤਾਂ ਮਿਲਦਾ ਹੈ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਰ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9991, ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ, ਟੋਬੀਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
ਜਸ ਭੁੱਲਰ?
ਨਹੀਂ ਨਹੀਂ, ਯੈਸ ਭੁੱਲਰ।
ਜਸ ਭੁੱਲਰ?
ਨਹੀਂ ਨਹੀਂ, ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਂਗੇ ਜਸ ਭੁੱਲਰ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ। ਘਰ ਦੀ ਫਸਟ, ਸੈਕਿੰਡ, ਥਰਡ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611, ਯਾਨੀ 416-732-2611।
ਭੈਣ ਜੀ, ਸਾਨੂੰ 7-8 ਸਾਲ ਹੋ ਗਏ ਕੈਨੇਡਾ ਆਏ ਨੂੰ, ਹਾਲੇ ਤੱਕ ਫੈਕਟਰੀ 'ਚ ਸ਼ਿਫਟਾਂ ਲਾਉਂਦੇ ਆ, ਤੇ ਤੁਸੀਂ ਤਾਂ 2 ਸਾਲਾਂ ਦੇ ਵਿੱਚ ਨਵਾਂ ਘਰ ਵੀ ਤੇ ਨਵੀਂ ਗੱਡੀ ਵੀ। ਇਹਦਾ ਰਾਜ਼ ਕੀ ਹੈ?
ਇਹ ਸਰਾਏ ਟਰੱਕਿੰਗ ਦਾ ਕਮਾਲ ਹੈ, ਵਧੀਆ ਕੰਪਨੀ ਤੇ ਗੁੱਡ ਪੇ।
ਅੱਜ ਹੀ ਜੁਆਇਨ ਕਰੋ ਸਰਾਏ ਟਰੱਕਿੰਗ ਕੰਪਨੀ, ਜਿਨ੍ਹਾਂ ਨੂੰ ਕੈਨੇਡਾ ਤੋਂ USA ਡਰਾਈਵਰ ਅਤੇ ਓਨਰ ਆਪਰੇਟਰ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ,
ਕਾਲ ਕਰੋ ਸਤਨਾਮ ਸਰਾਏ ਜਾਂ ਬਿੰਦੀ ਸਰਾਏ ਨੂੰ 905-794-8837, 905-794-8837। ਸਰਾਏ ਟਰੱਕਿੰਗ ਲਿਮਿਟਿਡ।
ਅੱਜ ਮੇਰੇ ਯਾਰ ਦੀ ਸ਼ਾਦੀ ਹੈ।
ਯਾਰ ਦੀ ਸ਼ਾਦੀ ਆ? ਯਾਰ ਵਿਚਾਰਾ ਮੇਰਾ ਭੰਬੜ ਭੂਸੇ ਚ ਪਿਆ
ਨਾ ਹੈ। ਹੈ ਕੀ ਹੋ ਗਿਆ
ਨਾ? ਹੋਣਾ ਕੀ ਆ, ਮੇਸਾ ਦਾ ਸਾਰਾ ਬ੍ਰਮਟਨ ਫੇਰ ਲਿਆ, ਨੂੰ ਡੈਮਡ ਰਿੰਗ ਨਹੀਂ ਲੱਭਣ ਦਈ।
ਕੁਛੜ ਕੁੜੀ ਸ਼ਹਿਰ ਡੰਡੋਲਾ,
ਹੌਲੀ ਬੋਲ ਨਾ, ਪਾਪ ਬਹੁਤਾ ਰੌਲਾ, ਦੱਸ ਮਿਲਣੀ ਕਿੱਥੋਂ ਆ?
ਨਾ ਆਹੀ ਸਰਦਾਰ ਮਹਿੰਗਾ ਸਿੰਘ ਸਰਾਫ, MS ਇੰਟਰਨੈਸ਼ਨਲ ਜੂਲਰਸ ਵਾਲੇ, ਜਿੱਥੋਂ ਤੁਸੀਂ ਡਾਇਮੰਡਸ ਦੀਆਂ ਰਿੰਗਸ 14 ਕੈਰਟ, 18 ਕੈਰਟ ਯੈਲੋ ਐਂਡ ਵਾਈਟ ਗੋਲਡ ਤੇ ਪਲੈਟੀਨਮ ਦੀ ਜੂਲਰੀ ਮਿਲਦੀ ਆ, 2985 ਡਰਿਊ ਰੋਡ, ਯੂਨਿਟ ਨੰਬਰ 116, ਮਿਸੀਸਾਗਾ, ਤੇ ਫੋਨ ਨੰਬਰ 905-671-9934, 905-671-9934।
ਮੈਂ ਕਾਗਜ਼ ਦੀ ਬੇੜੀ ਰੱਬਾ, ਤੂੰ ਮੈਨੂੰ ਪਾਰ ਲੰਘਾਇਆ, ਸ਼ੁਕਰ ਕਰਾਂ ਮੈਂ ਤੇਰਾ ਹਰਦਮ। So ਪਾਇਆ
ਨੈਸ਼ਨਲ
ਸਵੀਟ ਤੋਂ ਮੰਗਵਾਇਆ ਸੀ ਉਹਨਾਂ ਨੇ ਖਾਣਾ, ਮੈਂ ਬੁੱਕ ਵੀ ਕਰਵਾਇਆ।
ਨੈਸ਼ਨਲ ਸਵੀਟ
ਚਾਹੇ ਬਹਿ ਕੇ ਖਾਓ ਚਾਹੇ ਪੈਕ ਕਰਵਾਓ, ਹਰ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਨੇ।
ਕਾਲ ਕਰੋ ਦੀਪ ਨੂੰ 905-7095-0059-905-792-0059।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ AZ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਅ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰਾਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ, ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰਾਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ। ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ ਸਾਡਾ ਹੈੱਡ ਆਫਿਸ ਹੈ, 101 ਗਲਿਡਨ ਰੋਡ, ਬ੍ਰੈਂਪਟਨ, ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੁਡੇ ਐਂਡ ਸਟਾਰਟ ਯੋਰ ਵਰਕ ਟੁਮਾਰੋ। ਯੂਨਾਈਟਿਡ ਗਰੁੱਪ ਆਫ ਕੰਪਨੀ।
मेरे सपनों की रानी कब आएगी तू, आए रुतु मस्तानी कब आएगी तू, बीती जाए जिंदगानी कब आएगी तू, चलिया तू चलिया। मेरे सपनों की रानी कब आएगी तू, आए रुतु मस्तानी कब आएगी तू, बीती जाए जिंदगानी कब आएगी तू, चलिया आ तू चलिया। प्यार की गलियां, बाहों की गलियां, सब रंग रलियां पूछ रही है प्यार की गलियां बाहों की कलियां सब रंग रलियां पूछ रही है गीत पनघट पे किस दिन गाएगी तू मेरे सपनों की रानी कब आएगी तू आए ऋतु मस्तानी कब आएगी तू बीती जाए जिंदगानी कब आएगी तू चलिया तू चलिया खिल के पास आ दिल के दूर से मिल के चैन आए फूल सिखिल के पास आ दिल के दूर से मिल के चैन आए और कब तक मुझे तड़पाएगी तू मेरे सपनों की रानी कब आएगी तू आए रुक मस्तानी कब आएगी तू बीती जाए जिंदगानी कब आएगी तू चलिया तू चलिया क्या है भरोसा आशिक दिल का और किसी पे ये आ जाए क्या है भरोसा आशिक दिल का और किसी पे ये आ जाए आ गया तो बहुत पछताएगी तू मेरे सपनों की रानी कब आएगी तू आए ऋतु मस्तानी कब आएगी तू बीत जाए जिंदगानी कब आएगी तू चलिया आ तू चलिया चलिया तू चलिया
और जी हाँ जी हाँ वेलकम है जी ਤੁਹਾਡਾ ਰੇਡੀਓ ਪ੍ਰੋਗਰਾਮ ਏਸ਼ੀਅਨ ਆਵਾਜ਼ ਦੇ ਵਿੱਚ ਮੈਂ ਤੁਹਾਡਾ ਦੋਸਤ ਅਤੇ ਹੋਸਟ ਪਵਨ ਤਲਵਾਰ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹੋ ਗਿਆ ਹਾਂ ਰੇਡੀਓ ਪ੍ਰੋਗਰਾਮ ਏਸ਼ੀਅਨ ਆਵਾਜ਼ ਉਮੀਦ ਕਰਦੇ ਹਾਂ ਕਿ ਤੁਸੀਂ WTOR 770 ਦੇ ਨਾਲ ਜੁੜ ਚੁੱਕੇ ਹੋਵੋਗੇ ਔਰ ਜਿੱਥੇ ਵੀ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਬਿਹਤਰੀਨ 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 ਮਹਿਸੂਸ ਕਰ ਰਹੇ ਹੋਵੋਗੇ ਵੀਕਐਂਡ ਜਿਹੜਾ ਜੀ ਸਟਾਰਟ ਹੋ ਗਿਆ ਹੈਗਾ ਔਰ ਤੁਸੀਂ ਆਪਣਾ ਕੁਆਲਿਟੀ ਟਾਈਮ ਆਪਣੇ ਪਰਿਵਾਰ ਦੇ ਨਾਲ ਜਾਂ ਫਿਰ ਆਪਣੇ ਸੱਜਣਾ ਬਿੱਲੀਆਂ ਦੇ ਨਾਲ ਜਿਹੜਾ ਮਨਾਓਗੇ ਇਹੋ ਜੀ ਸਾਡੀ ਮਨੋਕਾਮਨਾ ਹੈਗੀ ਆ ਹਮੇਸ਼ਾ ਦੀ ਤਰ੍ਹਾਂ ਸਾਡੇ ਸਟੂਡੀਓ ਦਾ ਨੰਬਰ 416-620-1778 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜਿੱਥੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਸੱਜਰੀ ਸਵੇਰ ਦੇ ਵਿੱਚ ਤੁਹਾਡਾ ਇੰਟਰਟੇਨਮੈਂਟ ਗੀਤ ਸੰਗੀਤ ਦੇ ਨਾਲ ਕੀਤਾ ਜਾਵੇ ਨਾਲ ਦੀ ਨਾਲ ਇਨਫੋਰਮੇਸ਼ਨ ਦੇ ਲਈ ਤੁਹਾਡੇ ਲਈ ਜਰਨਲਿਸਟ ਕਮਲ ਬਾਜਵਾ ਹੁਣੀ ਪਟਿਆਲਾ ਤੋਂ ਸਾਡੇ ਨਾਲ ਜੁੜ ਜਾਂਦੇ ਨੇ ਉਹਨਾਂ ਤੋਂ ਅਸੀਂ ਲਾਈਵ ਪੰਜਾਬ ਦੀਆਂ ਜਿਹੜੀਆਂ ਖ਼ਬਰਾਂ ਹੈਗੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਹੁਤ ਜਲਦ ਔਰ ਸਾਡੇ ਪ੍ਰਾਊਡ ਸਪੋਂਸਰ ਜਿਹਨਾਂ ਦੇ ਸਪੋਂਸਰ ਦੇ ਸਦਕਾ ਜਿਹੜਾ ਹੈਗਾ ਜੀ ਤੁਹਾਡੇ ਤੱਕ ਜੁੜਨ ਦਾ ਮੌਕਾ ਮਿਲਦਾ ਪਾਪੂਲਰ ਟਾਇਰ 905-672-6665 ਮੇਨ ਸਪੋਂਸਰ MS ਇੰਟਰਨੈਸ਼ਨਲ ਜਿਊਲਰਸ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਪੁਰ ਵਾਲੇ ਜਿੱਥੋਂ ਤੁਸੀਂ ਹਰ ਵੀਕਐਂਡ ਦੇ ਉੱਤੇ ਸਪੈਸ਼ਲ ਸਪੈਸ਼ਲ ਡਿਸਕਾਊਂਟਡ ਪ੍ਰਾਈਸ ਲੈਂਦੇ ਹੋ ਸੋਨੇ ਦੇ ਉੱਤੇ ਔਰ ਇਸ ਵੇਲ ਵੀ ਜੀ ਤੁਸੀਂ ਸੋਨੇ ਦਾ ਡਿਸਕਾਊਂਟਡ ਪ੍ਰਾਈਸ ਲੈਣੀ ਹੈਗੀ ਤਾਂ ਤੁਸੀਂ ਲੈ ਸਕਦੇ ਹੋ ਤੁਹਾਨੂੰ ਮਿਲ ਜਾਵੇਗੀ ਗੋਲਡ ਦੀ ਜਿਹੜੀ ਬਾਰ ਹੈ ਉਹ $1760 ਦੇ ਵਿੱਚ ਔਰ ਇਹੀ ਅਗਰ ਤੁਸੀਂ USA ਪੇ ਕਰਨੇ ਨੇ ਤਾਂ ਤੁਸੀਂ ਪੇ ਕਰਨੇ ਨੇ ਸਿਰਫ ਤੇ ਸਿਰਫ $1400 30 ਗ੍ਰਾਮ 24 ਕੈਰਟ ਦਾ ਕੜਾ ਲੈਣਾ ਹੈਗਾ ਤਾਂ ਤੁਹਾਨੂੰ ਮਿਲ ਜਾਵੇਗਾ $1700 ਦੇ ਵਿੱਚ MS ਇੰਟਰਨੈਸ਼ਨਲ ਜਿਊਲਰਸ ਦੀ ਸਪੈਸ਼ਲ ਸਪੈਸ਼ਲ ਸੇਲ ਦੇ ਉੱਤੇ ਤੁਸੀਂ ਜਾ ਕੇ ਫਾਇਦਾ ਜਿਹੜਾ ਆਪਣਾ ਲੈ ਸਕਦੇ ਹੋ 905-670-9934 ਦੇ ਉੱਤੇ ਤੁਸੀਂ ਗੱਲਬਾਤ ਕਰਨੀ ਆ ਲਾਈਨਸ ਜਿਹੜੀਆਂ ਜੀ ਹੁਣ ਵੀ ਓਪਨ ਹੈਗੀਆਂ ਅਗਰ ਤੁਸੀਂ ਹੁਣ ਵੀ ਕਾਲ ਕਰੋਗੇ ਤੁਹਾਨੂੰ ਐਂਟਰਟੇਨ ਕੀਤਾ ਜਾਏਗਾ ਤੁਹਾਡਾ ਆਰਡਰ ਜਿਹੜਾ ਹੈਗਾ ਬੁੱਕ ਕਰ ਲਿਆ ਜਾਵੇਗਾ 905-670-9934 ਦੇ ਉੱਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ ਦਲੀਪ ਕੁਮਾਰ ਗੱਲਬਾਤ ਕਰਾਂਗੇ ਜੀ ਆਪਾਂ ਉਹਨਾਂ ਦੇ ਨਾਲ ਹੋਮ ਲਾਈਫ ਇੰਸ਼ੋਰੈਂਸ ਹੋਮ ਲਾਈਫ ਰਿਐਲਟੀ ਦੇ ਨਾਲ ਕੰਮ ਕਰਦੇ ਨੇ ਬਹੁਤ ਹੀ ਤਜਰਬੇਕਾਰ ਰਿਐਲਟਰ ਹੈਗੇ ਨੇ ਕੱਲ ਵੀ ਜਿਹੜਾ ਜਿੱਥੇ ਨਵਾਂ ਕੌਂਡੋ ਬਿਲਡਿੰਗ ਜਿਹੜੀ ਹੈਗੀ ਆ ਉਹ ਲਾਂਚ ਹੋਈ ਆ, ਉੱਥੇ ਵੀ ਉਹਨਾਂ ਨੇ ਕਈ ਜਿਹੜੇ ਜੀ ਉਹਨਾਂ ਦੇ ਇਨਵੈਸਟਰ ਹੈਗੇ ਆ ਜਾਂ ਜਿਹੜੇ ਫਸਟ ਟਾਈਮ ਬਾਇਰ ਆ ਉਹਨਾਂ ਨੂੰ ਉਹਨਾਂ ਨੇ ਇੱਥੇ ਕੌਂਡੋ ਬੁੱਕ ਕਰਵਾ ਕੇ ਦਿੱਤੇ। ਉਹਨਾਂ ਦੇ ਨਾਲ ਵੀ ਅਸੀਂ ਰੀਅਲ ਸਟੇਟ ਦੇ ਬਾਰੇ ਗੱਲਬਾਤ ਕਰਾਂਗੇ। 416-469-1558 416-459-1558 ਦਲੀਪ ਉਹਨਾਂ ਦਾ ਨੰਬਰ ਹੈਗਾ। ਬਹੁਤ ਲੰਬਾ ਤਜਰਬਾ ਰੱਖਦੇ ਨੇ ਔਰ ਖਾਸ ਤੌਰ ਦੇ ਉੱਤੇ ਅਗਰ ਤੁਸੀਂ ਟੋਰਾਂਟੋ ਜਾਂ ਵੌਨ ਦੇ ਵਿੱਚ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਕੌਂਡੋ ਬਿਲਡਿੰਗ ਦੇ ਵਿੱਚ ਇਨਵੈਸਟ ਕਰਨੀ ਹੈਗੀ ਆ ਤਾਂ ਜ਼ਰੂਰ ਇੱਕ ਵਾਰੀ ਦਲੀਪ ਕੁਮਾਰ ਦੇ ਨਾਲ ਗੱਲ ਬੈਠ ਕਰਕੇ ਬੈਠ ਕੇ ਦੇਖੋ, ਤੁਹਾਨੂੰ ਖੁਦ ਬਾ ਖੁਦ ਪਤਾ ਲੱਗ ਜਾਏਗਾ। 416-459-1558 ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕਰ ਲੈਣੀ ਆ। ਪੂਜਾ ਬਾਜ਼ਾਰ ਦਾ ਨੰਬਰ, ਤੁਹਾਡੇ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਆ, ਕੋਈ ਫੰਕਸ਼ਨ ਹੈਗਾ ਆ ਘਰ ਦੇ ਵਿੱਚ, ਜਾਂ ਤੁਸੀਂ ਕੋਈ ਡੈਕੋਰੇਸ਼ਨ ਦਾ ਸਮਾਨ ਲੈ ਕੇ ਆਉਣਾ ਚਾਹੁੰਦੇ ਹੋ, ਮੰਦਿਰ ਦੇ ਵਿੱਚ ਗੁਰੂ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੈਗਾ ਆ, ਤੁਹਾਨੂੰ ਕੋਈ ਵੀ ਜਿਹੜੀ ਚੀਜ਼ ਇਹੋ ਜਿਹੀ ਚਾਹੀਦੀ ਆ ਤੁਹਾਨੂੰ ਮਿਲ ਜਾਵੇਗੀ। 905-790-0042 ਦੇ ਉੱਤੇ ਕਨਫਰਮ ਕਰ ਲਓ ਪੂਜਾ ਬਾਜ਼ਾਰ ਤੋਂ। 905-790-0042 ਦੇ ਉੱਤੇ ਤੁਸੀਂ ਹਰ ਤਰ੍ਹਾਂ ਦੀ ਡੈਕੋਰੇਸ਼ਨ ਦਾ ਜਿਹੜਾ ਸਮਾਨ ਹੈਗਾ ਆ ਉਹ ਵੀ ਹੋਲਸੇਲ ਪ੍ਰਾਈਸ ਦੇ ਉੱਤੇ ਲੈ ਕੇ ਆ ਸਕਦੇ ਹੋ। ਸਵੀਟ ਮਹਿਲ, ਘਰ ਦੇ ਵਿੱਚ ਕੇਟਰਿੰਗ ਕਰਵਾਉਣੀ ਹੈਗੀ ਆ ਜਾਂ ਫਿਰ ਬੈਠ ਕੇ ਖਾਣਾ ਹੈਗਾ ਤਾਂ ਨੰਬਰ 1 ਰੈਸਟੋਰੈਂਟ ਸਵੀਟ ਮਹਿਲ, 416-679-9191 416-679-9191 ਦੇ ਉੱਤੇ ਤੁਸੀਂ ਗੱਲਬਾਤ ਕਰ ਲੈਣੀ ਆ। ਔਰ ਫਿਰ ਜੋ ਤੁਸੀਂ ਉੱਥੇ ਜੇ ਕੈਂਟਿੰਗ ਕਰਵਾਉਣੀ ਹੈਗੀ ਆ ਤਾਂ ਇਹਨਾਂ ਕੋਲ ਬਿਲਕੁਲ ਬ੍ਰੈਂਡ ਨਿਊ ਟਰੱਕ ਅਵੇਲੇਬਲ ਹੈਗੇ ਨੇ, ਤੁਹਾਡੇ ਘਰ ਦੇ ਵਿੱਚ ਆ ਕੇ ਗਰਮਾ ਗਰਮ ਖਾਣਾ ਜਿਹੜਾ ਹੈਗਾ ਤੁਹਾਡੇ ਮਹਿਮਾਨਾਂ ਦੇ ਲਈ ਪਰੋਸਣਗੇ। ਇੱਕ ਵਾਰੀ ਜ਼ਰੂਰ ਤੁਸੀਂ ਗੱਲਬਾਤ ਕਰ ਲਓ। 416-679-9191 ਸਵੀਟ ਮਹਿਲ ਦਾ ਨੰਬਰ ਹੈਗਾ। ਔਰ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਕਮਲ ਬਾਜਵਾ ਉਹਨਾਂ ਦੇ ਨਾਲ ਔਰ ਇੰਡੀਆ ਤੋਂ ਉਹਨਾਂ ਦੇ ਨਾਲ ਆਪਾਂ ਜਿਹੜੀਆਂ ਖ਼ਬਰਾਂ ਹੈਗੀਆਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹੈਡਲਾਈਨਸ। ਕੈਨ ਆਈ ਗੈਟ ਕਮਲ ਬਾਜਵਾ ਆਨਲਾਈਨ ਪਲੀਜ਼? ਹੈਲੋ
ਹੈਲੋ
ਹੈਲੋ ਕਮਲ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਦਾ ਸ਼ੋ।
ਸਤਿ ਸ਼੍ਰੀ ਅਕਾਲ ਪਵਨ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਔਰ ਕਮਲ ਜੀ ਜੇ ਆਪਾਂ ਗੱਲਬਾਤ ਕਰੀਏ ਜਿਹੜੀ ਅੱਜ ਹੈਡਲਾਈਨਸ ਹੈਗੀਆਂ ਆ ਉਹਨਾਂ ਦੇ ਉੱਤੇ ਆਪਾਂ ਝਾਤ ਮਾਰੀਏ, ਪਹਿਲੀ ਕਿਹੜੀ ਖਬਰ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ?
ਜੀ ਪਹਿਲੀ ਖਬਰ ਇਹ ਹੈ ਕਿ ਜੋ ਤਰਨ ਤਾਰਨ ਵਿਖੇ ਬਲਾਸਟ ਹੋਇਆ ਸੀ 5 ਸਪਤੰਬਰ ਨੂੰ, ਜਿਸ ਦੇ ਵਿੱਚ ਕਿ 2 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 1 ਜ਼ਖਮੀ ਹੋ ਗਿਆ ਸੀ ਤੇ ਦੱਸਿਆ ਜਾ ਰਿਹਾ ਸੀ ਜੋ ਸਸਪੈਕਟ ਸੀ, ਇਲਜ਼ਾਮ ਲੱਗੇ ਸੀ ਜੋ ਸੰਗਠਨ ਹੈ ਸਿੱਖਸ ਫੋਰ ਜਸਟਿਸ, ਜਿਸ ਨੂੰ ਕਿ ਦੱਸਿਆ ਜਾਂਦਾ ਕਿ ਪਾਕਿਸਤਾਨ ਦੀ ਸ਼ਹਿਰ ਤੇ ਚਲਾਇਆ ਜਾ ਰਿਹਾ, ਇਸ ਸੰਗਠਨ ਦੇ ਉੱਤੇ ਇਲਜ਼ਾਮ ਲੱਗੇ ਸੀ ਤੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਤੇ ਪੰਜਾਬ ਸਰਕਾਰ ਵੱਲੋਂ ਸੈਂਟਰ ਨੂੰ ਅਪੀਲ ਕੀਤੀ ਗਈ ਸੀ ਕਿ ਇਹ ਜੋ ਕੇਸ ਹੈ ਇਸ ਦੀ ਇੰਟਰਨੈਸ਼ਨਲ ਰੈਮੀਫਿਕੇਸ਼ਨ ਹੁੰਦੀ ਦੇਖ ਕੇ ਇਸ ਨੂੰ NIA ਨੂੰ ਸੌਂਪ ਦਿੱਤਾ ਜਾਏ। ਅਤੇ ਇੱਕ ਵੱਡੀ ਜੋ ਡਿਵੈਲਪਮੈਂਟ ਇਸ ਖਬਰ ਦੇ ਵਿੱਚ ਆਈ ਹੈ ਕਿ ਸੈਂਟਰ ਨੇ ਪੰਜਾਬ ਸਰਕਾਰ ਦੀ ਜੋ ਅਪੀਲ ਸੀ ਇਸ ਕੇਸ ਨੂੰ NIA ਨੂੰ ਹੈਂਡ ਓਵਰ ਕਰਨ ਦੀ ਉਹ ਮੰਨ ਲਈ ਹੈ ਤੇ ਇਹ ਕੇਸ ਜੋ ਹੈ NIA ਨੂੰ ਹੈਂਡ ਓਵਰ ਕਰ ਦਿੱਤਾ ਗਿਆ
ਜੀ। ਇਹਦੇ ਬਾਰੇ ਜੀ ਦੱਸੋ ਜੀ। ਹਾਂਜੀ ਜੀ
ਜੀ ਡਿਟੇਲ ਦੀ ਗੱਲ ਕਰ ਰਹੇ ਸੀ ਤੇ ਜੋ ਧਮਾਕਾ ਹੋਇਆ ਸੀ ਜੋ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਸੀ ਵੀ ਦੱਸਿਆ ਜਾ ਰਿਹਾ ਸੀ ਵੀ ਇਹ ਬੰਬ ਜੋ ਬਣਾਇਆ ਜਾ ਰਿਹਾ ਸੀ ਇਹ ਦੇਸੀ ਤਰੀਕੇ ਨਾਲ ਬੰਬ ਬਣਾਇਆ ਜਾ ਰਿਹਾ ਸੀ ਜਿਸ ਨੂੰ ਕਿ ਬਣਾਉਂਦੇ ਹੋਏ ਹੀ ਉਹ ਐਕਸਪਲੋਡ ਹੋਇਆ ਜਦੋਂ ਇਹ ਵਾਰਦਾਤ ਹੋਈ ਹੈ। ਪੰਡੋਰੀ ਗੋਲਾ ਪਿੰਡ ਹੈ ਇੱਕ
ਜਿੱਥੇ
ਇਹ ਜੋ ਵਾਰਦਾਤ ਹੋਈ ਸੀ, ਜਿਸ ਤਰੀਕੇ ਦੇ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੰਬ ਬਣਾਉਂਦੇ ਹੋਏ ਇਹਨਾਂ ਐਕਟਿਵਿਸਟ ਵੱਲੋਂ ਕਿਸੇ ਗਲਤੀ ਦੇ ਕਾਰਨ ਐਕਸਪਲੋਡ ਹੋਇਆ ਤੇ ਇਹ ਕਿਹਨਾਂ ਨਾਲ ਸੰਬੰਧ ਰੱਖਦੇ ਨੇ ਇਹ ਕਿਹਨਾਂ ਨਾਲ ਰੱਖਦੇ ਸੀ, ਹਾਲਾਂਕਿ ਇੱਕ ਜੋ ਜ਼ਖਮੀ ਸੀ ਉਸਦਾ ਇਲਾਜ ਕਰਵਾਇਆ ਜਾ ਰਿਹਾ। ਅਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਜੋ ਸਿੱਖ ਫੋਰ ਜਸਟਿਸ ਹੈ ਇਸ ਨੂੰ ਪਾਕਿਸਤਾਨ ਦੀ ਸ਼ਹਿਰ ਤੇ ਚਲਾਇਆ ਜਾ ਰਿਹਾ ਤੇ ਇੰਟਰਨੈਸ਼ਨਲ ਸਿਕਿਉਰਿਟੀ ਤੇ ਨੈਸ਼ਨਲ ਸਿਕਿਉਰਿਟੀ ਦੇ ਮੱਦੇ ਨਜ਼ਰ ਇਸ ਨੂੰ NIA ਨੂੰ ਹੈਂਡ ਓਵਰ ਕੀਤਾ ਜਾਏ, ਕਿਉਂਕਿ ਪਿੱਛੇ ਜੇ ਤੁਹਾਨੂੰ ਯਾਦ ਹੋਵੇ ਤਾਂ ਅਮਿਤ ਸ਼ਾਹ ਨੇ ਇੱਕ ਬਿੱਲ ਪਾਸ ਕੀਤਾ ਸੀ ਜਿਸ ਦੇ ਨਾਲ NIA ਨੂੰ ਕਾਫੀ ਇੰਡੀਪੈਂਡੈਂਸ ਮਿਲੀ ਸੀ ਆਪਣੀ ਗਵਰਨਿੰਗ ਦੇ ਵਿੱਚ
ਜੀ।
NIA ਇੱਕ ਕਾਫੀ ਅਹਿਮ ਰੋਲ ਇਸ ਦੇ ਵਿੱਚ ਨਿਭਾਊਗੀ
ਜੀ ਬਿਲਕੁਲ। ਔਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੀ ਸਮੇਂ ਸਮੇਂ ਸਿਰ ਪੰਜਾਬ ਸਰਕਾਰ ਵੱਲੋਂ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਹੈਗੀਆਂ। ਪਿਛਲੇ ਕੁੱਝ ਸਮੇਂ ਦੌਰਾਨ ਵੀ ਇੱਕ ਆਏ ਸੀਗੇ ਕਿ ਕੋਈ ਸ਼ੱਕੀ ਵਿਅਕਤੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਜਾਂ ਜੰਮੂ ਕਸ਼ਮੀਰ ਦੇ ਬਾਰਡਰ ਦੇ ਵਿੱਚ ਘੁੰਮ ਰਹੇ ਸੀਗੇ ਔਰ ਪੰਜਾਬ ਪੁਲਿਸ ਜਿਹੜਾ ਇੱਕ ਟਰੱਕ ਹੈਗਾ ਜੀ ਉਹ ਉਸਨੂੰ ਨਾ ਤਾਂ ਉਹਨਾਂ ਨੇ ਸਰਚ ਕੀਤਾ ਨਾ ਉਹਨਾਂ ਨੇ ਕਿਤੇ ਰੋਕਿਆ। ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ ਇਹ ਕਿਤੇ ਨਾ ਕਿਤੇ ਜ਼ਰੂਰ ਚਿੰਤਾ ਦਾ ਕਾਰਨ ਜਿਹੜੀਆਂ ਉਹ ਬਣਦੀਆਂ ਰਹਿੰਦੀਆਂ।
ਜੀ, ਇੱਕ ਹੋਰ ਅਜਿਹੀ ਖਬਰ ਜੋ ਸਾਹਮਣੇ ਆ ਰਹੀ ਹੈ, ਜੋ ਕਿ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਪਵਨ ਜੀ, ਇੱਕ ਜੈਸ਼ ਏ ਮੁਹੰਮਦ ਨਾਮ ਦੇ ਇੱਕ ਟੈਰਰਿਸਟ ਆਊਟਫਿਟ ਹੈ ਜੋ ਕਿ ਦੱਸਿਆ ਜਾਂਦਾ ਪਾਕਿਸਤਾਨ ਦੀ ਬੇਸਡ ਹੈ, ਉਸਦੇ ਦੁਆਰਾ ਇੱਕ ਲੈਟਰ ਥੋੜੇ ਦਿਨ ਪਹਿਲਾਂ ਜਾਰੀ ਕੀਤਾ ਗਿਆ ਸੀ ਵੀ ਉਹਨਾਂ ਵੱਲੋਂ ਹਰਿਆਣਾ ਦਾ ਰਿਵਾੜੀ ਰੇਲਵੇ ਸਟੇਸ਼ਨ ਹੈ ਉਸਨੂੰ ਅਕਤੂਬਰ 8 ਨੂੰ ਬਲੋ ਕੀਤਾ ਜਾਊਗਾ, ਤੇ ਉਹਨਾਂ ਨੇ ਅਪ੍ਰੈਲ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਰੇਲਵੇ ਸਟੇਸ਼ਨ ਦੇ ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ, ਇੱਕ ਲੈਟਰ ਜਾਰੀ ਕੀਤਾ ਸੀ, ਤੇ ਬੀਤੇ ਦਿਨੀ ਜੋ ਫਿਰੋਜ਼ਪੁਰ ਡਿਵੀਜ਼ਨਲ ਰੇਲਵੇ ਮੈਨੇਜਰ ਨੇ ਫਿਰੋਜ਼ਪੁਰ ਦੇ, ਉਹਨਾਂ ਨੂੰ ਇੱਕ ਹੋਰ ਜੈਸ਼ ਮੁਹੰਮਦ ਵੱਲੋਂ ਹੀ ਲੈਟਰ ਰਿਸੀਵ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਪੰਜਾਬ ਦੇ ਕਈ ਰੇਲਵੇ ਸਟੇਸ਼ਨ ਅਤੇ ਕਈ ਧਾਰਮਿਕ ਸਥਾਨਾਂ ਨੂੰ ਅਕਤੂਬਰ 8 ਅਤੇ 30 ਅਕਤੂਬਰ ਨੂੰ ਟਾਰਗੇਟ ਕੀਤਾ ਜਾਊਗਾ, ਤੇ ਉਹਨਾਂ ਤੇ ਬੰਬ ਧਮਾਕਿਆਂ ਦੀ ਉਹਨਾਂ ਨੇ ਧਮਕੀ ਦਿੱਤੀ ਹੈ, ਜਿਸ ਦੇ ਚੱਲਦੇ ਹੁਣ ਸੂਬੇ ਭਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਚੈਕਿੰਗ ਵੀ ਕੀਤੀ ਗਈ ਤੇ ਇਕੱਲੇ ਇਕੱਲੇ ਬੰਦੇ ਦੀ ਰੇਲਵੇ ਸਟੇਸ਼ਨ ਤੇ ਰੋਕ ਕੇ ਚੈਕਿੰਗ ਕੀਤੀ ਗਈ ਹੈ, ਤੇ ਜੇ ਗੱਲ ਕੀਤੀ ਜਾਏ ਸੈਂਟਰ ਦੀ ਤਾਂ ਸੈਂਟਰ ਏਜੰਸੀ ਨੂੰ ਵੀ ਇੱਕ ਅਜਿਹਾ ਲੈਟਰ ਸੀ ਜੋ ਮਿਲਿਆ ਸੀ ਸੇਮ ਆਰਗੇਨਾਈਜੇਸ਼ਨ ਦੇ ਵੱਲੋਂ ਹੋਈ, ਜਿਸ ਦੇ ਵਿੱਚ ਉਹਨਾਂ ਨੇ 6 ਸਟੇਟਸ ਦਾ ਜ਼ਿਕਰ ਕੀਤਾ ਸੀ ਵੀ ਅਜਿਹੇ ਧਮਾਕੇ 6 ਸਟੇਟਸ ਦੇ ਵਿੱਚ ਹੋ ਸਕਦੇ ਨੇ, ਹਾਲਾਂਕਿ ਇੱਕ ਅਪ੍ਰੈਲ ਦੇ ਵਿੱਚ ਵੀ ਵਾਰਨਿੰਗ ਦਿੱਤੀ ਗਈ ਸੀ, ਉਸ ਵਾਰਨਿੰਗ ਦਾ ਕੋਈ ਨਤੀਜਾ ਤਾਂ ਨਹੀਂ ਨਿਕਲਿਆ, ਪਰ ਇਸ ਦੇ ਚੱਲਦੇ ਫਿਰ
ਜੀ ਮੈਨੂੰ ਲੱਗਦਾ ਲਾਈਨ ਥੋੜੀ ਜਿਹੀ ਡਿਸਟਰਬ ਹੋ ਰਹੀ ਹੈ, ਜਦ ਤੱਕ ਡਿਲਾਈਟ ਇਮੀਗ੍ਰੇਸ਼ਨ ਦਾ ਸੁਨੇਹਾ ਜਿਹੜਾ ਹੈਗਾ ਜੀ ਉਹ ਦੇ ਦਿੰਦੇ, ਡਿਲਾਈਟ ਇਮੀਗ੍ਰੇਸ਼ਨ ਜਿੱਥੋਂ ਕਿ ਤੁਸੀਂ ਕੋਈ ਵੀ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਲੈਣੀਆਂ ਹੈਗੀਆਂ ਤਾਂ ਤੁਹਾਨੂੰ ਮਿਲ ਜਾਣਗੀਆਂ ਜੀ ਉਹ ਵੀ, ਔਰ ਅਗਰ ਤੁਸੀਂ ਕਿਸੇ ਦਾ ਵਿਜ਼ਟਰ ਵੀਜ਼ਾ ਲਗਾਉਣਾ ਹੈਗਾ ਜਾਂ ਕਿਸੇ ਤੁਹਾਡੇ ਚਹੇਤੇ ਦਾ ਵਿਜ਼ਟਰ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਤੁਸੀਂ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਫਿਰ ਕਿਸੇ ਨੂੰ ਤੁਸੀਂ ਨੈਨੀ ਦੇ ਨਵੇਂ ਪ੍ਰੋਗਰਾਮਾਂ ਦੇ ਹੇਠ ਬੁਲਾਉਣਾ ਚਾਹੁੰਦੇ ਹੈਗੇ ਹੋ, ਤਾਂ ਤੁਸੀਂ ਡਿਲਾਈਟ ਇਮੀਗ੍ਰੇਸ਼ਨ ਦੇ ਨਾਲ ਇੱਕ ਵਾਰੀ ਜ਼ਰੂਰ ਗੱਲਬਾਤ ਕਰ ਲਓ, ਸਰਦਾਰ ਨਵਜੋਤ ਸਿੰਘ ਗਿੱਲ ਔਰ ਉਹਨਾਂ ਦੀ ਪੂਰੀ ਟੀਮ ਜਿਹੜੀ ਹੈਗੀ ਆ ਤੁਹਾਡੀ ਜਿਹੜਾ ਤੁਹਾਨੂੰ ਸਲਾਹ ਮਸ਼ਵਰਾ ਜਿਹੜਾ ਹੈਗਾ ਬਿਲਕੁਲ ਫ੍ਰੀ ਦਿੱਤਾ ਜਾਵੇਗਾ, ਔਰ ਇਸ ਤੋਂ ਇਲਾਵਾ ਅਗਰ ਤੁਸੀਂ ਸਟੂਡੈਂਟ ਆਏ ਹੈਗੇ ਹੋ ਔਰ ਤੁਹਾਡੀ ਪੜ੍ਹਾਈ ਪੂਰੀ ਹੋ ਚੁੱਕੀ ਆ ਤੇ ਤੁਹਾਨੂੰ ਜਾਣਨਾ ਹੈਗਾ ਕਿ ਅੱਗੇ ਤੁਹਾਡੇ ਲਈ ਕਿੱਦਾਂ ਜਿਹੜੀ ਸੈਟਲਮੈਂਟ ਇੱਥੇ ਹੋ ਸਕਦੀ ਆ, ਇਹਨਾਂ ਸਾਰਿਆਂ ਦੇ ਲਈ ਤੁਹਾਨੂੰ ਹੀ ਅੱਗੇ ਵੱਧ ਕੇ ਜਾਣਨਾ ਪਵੇਗਾ, ਤੁਸੀਂ ਗੱਲਬਾਤ ਕਰਨੀ ਹੈਗੀ ਆ ਜੀ 6475006464 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 6475064464 ਦੇ ਉੱਤੇ ਤੁਸੀਂ ਗੱਲ ਕਰਕੇ ਆਪਣਾ ਜਿਹੜੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ, ਔਰ ਜੇ ਆਪਾਂ ਗੱਲਬਾਤ ਕਰੀਏ ਜੀ ਐਮ ਐਸ ਇੰਟਰਨੈਸ਼ਨਲ ਜਿਊਲਰ ਦੀ, ਤੇ ਐਮ ਐਸ ਇੰਟਰਨੈਸ਼ਨਲ ਜਿਊਲਰ ਦੇ ਨਾਲ ਵੀ ਅਸੀਂ ਜਿਹੜਾ ਜੀ ਤੁਹਾਡੀ ਸਪੈਸ਼ਲ ਡਿਸਕਾਊਂਟ ਲੱਗੇ ਹੈਗੇ ਨੇ ਉਹਨਾਂ ਤੋਂ ਤੁਸੀਂ ਆਪਣਾ ਫਾਇਦਾ ਜਿਹੜਾ ਉਹ ਚੁੱਕ ਸਕਦੇ ਹੋ, ਔਰ ਆਪਣੇ ਜਿਹੜੀ ਟੇਰ ਸਾਡੀ ਜਿਹੜੀ ਡਾਲਰ ਦੀ ਬੱਚਤ ਹੈਗੀ ਆ ਉਹ ਕਰਵਾ ਸਕਦੇ ਹੋ ਜੀ। ਕਮਲ ਜੀ ਤੁਸੀਂ ਹੈਗੇ ਲਾਈਨ ਤੇ?
ਜੀ ਪਵਨ ਜੀ ਬਿਲਕੁਲ
ਜੀ 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 ਗੋ ਆਨ
ਜੀ। ਤੇ ਇੱਕ ਹੋਰ ਗੱਲ ਕੀਤੀ ਜਾਵੇ ਤਾਂ ਅੱਜ ਅੱਜ ਦੀ ਤਾਜ਼ਾ ਖਬਰ ਹੈ ਜੋ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨ ਤਕਰੀਬਨ 40 ਜਥੇਬੰਦੀਆਂ ਵੱਖ ਵੱਖ ਜਥੇਬੰਦੀਆਂ ਤੋਂ ਇਕੱਠੇ ਹੋ ਕੇ ਤਕਰੀਬਨ ਹਜ਼ਾਰਾਂ ਕਿਸਾਨਾਂ ਨੇ ਅੱਜ ਪਟਿਆਲਾ ਤੋਂ ਮਹਿਜ 12 ਕਿਲੋਮੀਟਰ ਦੂਰ ਮਹਿਮਦਪੁਰ ਮੰਡੀ ਵਿਖੇ ਪੱਕਾ ਮੋਰਚਾ ਜੋ ਲਗਾ ਦਿੱਤਾ ਹੈ ਤੇ ਮੰਗਾਂ ਨੂੰ ਆਪਣੇ ਮੰਗਾਂ ਨੂੰ ਲੈ ਕੇ ਇੱਕ ਮੰਗਾ ਕੀ ਨੇ ਇੱਕ ਮਨਜੀਤ ਸਿੰਘ ਧਨੇਰ ਨਾਮ ਦੇ ਜੋ ਕਿ ਕਿਸਾਨ ਆਗੂ ਜਿਹਨਾਂ ਨੂੰ ਕਿ ਲੋਕਾਂ ਦਾ ਲੀਡਰ ਕਿਹਾ ਜਾਂਦਾ ਸੀ, ਹਾਈ ਕੋਰਟ ਨੇ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਦਾ ਆਰਡਰ ਦੇ ਦਿੱਤਾ ਤੇ ਇਸ ਦੇ ਚੱਲਦੇ ਕਮੇਟੀ ਵੱਲੋਂ ਤੇ ਹਜ਼ਾਰਾਂ ਕਿਸਾਨਾਂ ਵੱਲੋਂ ਇਸ ਦੇ ਵਿੱਚ ਸਮਰਥਨ ਦੇ ਕੇ ਪਟਿਆਲਾ ਸੰਗਰੂਰ ਤੇ ਬਠਿੰਡਾ ਤੋਂ ਚੰਡੀਗੜ੍ਹ ਨੂੰ ਜੋ ਨੈਸ਼ਨਲ ਹਾਈਵੇ 6 ਜੋੜਦਾ ਉਸਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਜਿਸ ਦੇ ਸੰਬੰਧੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਉਹਨਾਂ ਨੇ ਧਰਨਾ ਦੇਣ ਦੀ ਰਿਕੁਐਸਟ ਕੀਤੀ ਸੀ ਪਰ ਪਟਿਆਲਾ ਵਿੱਚ ਧਰਨਾ ਦੇਣ ਤੋਂ ਅਲਾਓ ਨਹੀਂ ਸੀ ਕੀਤਾ ਗਿਆ, ਜਿਸ ਦੇ ਰੋਹ ਦੇ ਵਿੱਚ ਪਟਿਆਲਾ ਤੋਂ 12 ਕਿਲੋਮੀਟਰ ਦੂਰ ਮਹਿਮਦਪੁਰ ਮੰਡੀ ਵਿਖੇ ਹਜ਼ਾਰਾਂ ਕਿਸਾਨਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ।
ਪਰ ਜੇ ਆਪਾਂ ਇਸ ਮਸਲੇ ਦੀ ਗੱਲਬਾਤ ਕਰੀਏ ਕਿਉਂਕਿ ਜਿੱਦਾਂ ਤੁਹਾਡੇ ਨਾਲ ਜ਼ਿਕਰ ਹੋ ਰਿਹਾ ਸੀਗਾ ਕਿ ਇਹ ਮਸਲਾ ਜਿਹੜਾ ਹੈਗਾ ਆ ਇਹ ਜਿਹੜਾ ਮਾਮਲਾ ਆ ਇਹ ਕਾਫੀ ਲੰਬਾ ਚੱਲਿਆ ਜਾ ਰਿਹਾ ਹੈਗਾ, ਇਹਦੇ ਉੱਪਰ ਕਾਫੀ ਉਤਾਰ ਚੜਾਵ ਵੀ ਆਏ ਔਰ ਕਾਫੀ ਚੀਜ਼ਾਂ ਆਈਆਂ, ਜੇ ਥੋੜਾ ਜਿਹਾ ਇਹਨੂੰ ਆਪਾਂ ਵਿਸਥਾਰ ਦੇ ਨਾਲ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰੀਏ।
ਜੀ ਬਿਲਕੁਲ ਜੀ, ਜੋ ਆਗੂ ਨੇ ਮਨਜੀਤ ਸਿੰਘ ਧਨੇਰ ਇਹਨਾਂ ਨੂੰ ਇੱਕ ਕਿਸਾਨ ਆਗੂ ਤੇ ਲੋਕ ਆਗੂ ਮੰਨਿਆ ਜਾਂਦਾ ਸੀ ਤੇ 1997 ਦੇ ਵਿੱਚ ਇੱਕ ਮਹਿਲ ਕਲਾ ਪਿੰਡ ਹੈ ਬਰਨਾਲੇ ਜ਼ਿਲ੍ਹੇ ਦਾ, ਉੱਥੇ ਦੀ ਇੱਕ ਲੜਕੀ ਸੀ ਕਿਰਨਜੀਤ ਕੌਰ ਜਿਸਦਾ ਕਿ ਰੇਪ ਹੋਇਆ ਸੀ ਤੇ ਉਸ ਤੋਂ ਬਾਅਦ ਉਸਨੂੰ ਮਰਡਰ ਕਰ ਦਿੱਤਾ ਗਿਆ ਸੀ, ਤੇ ਇਹ ਜੋ ਅਕਿਊਜ਼ ਸੀ ਕਿ ਜਿਸ ਨੂੰ ਕਿ ਹੁਣ ਲਾਈਫ ਇੰਪ੍ਰਿਜ਼ਨਮੈਂਟ ਦੀ ਸਜ਼ਾ ਸੁਣਾਈ ਗਈ ਹੈ ਹਾਈਕੋਰਟ ਵੱਲੋਂ, ਇਹ ਉਸ ਲੜਕੀ ਦਾ ਕੇਸ ਲੜ ਰਹੇ ਸੀ ਤੇ ਇਹਨਾਂ ਨਾਲ ਕੁਝ ਵਿਅਕਤੀ ਹੋਰ ਵੀ ਸੀ, ਅਤੇ ਉਸੇ ਕੇਸ ਦੀ ਹੀਅਰਿੰਗ ਦੇ ਦੌਰਾਨ ਇੱਕ ਵਿਅਕਤੀ ਜੋ ਕਿ ਪੀੜਿਤ ਲੜਕੀ ਮ੍ਰਿਤਕ ਲੜਕੀ ਦੇ ਪਿੰਡ ਦਾ ਹੀ ਸੀ ਦਲੀਪ ਸਿੰਘ, ਉਸ ਤੇ ਜਾਨਲੇਵਾ ਹਮਲਾ ਹੋਇਆ ਤੇ ਉਸਦੀ ਜਾਨ ਚਲੀ ਗਈ, ਤੇ ਇਸਦੇ ਇਲਜ਼ਾਮਾਂ ਦੇ ਵਿੱਚ ਉਹਨਾਂ ਤਿੰਨਾਂ ਨੂੰ ਜੋ ਕਿ ਉਸ ਲੜਕੀ ਦਾ ਕੇਸ ਲੜ ਰਹੇ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਤੇ ਉਹਨਾਂ ਉੱਤੇ ਇਲਜ਼ਾਮ ਲੱਗ ਗਏ ਸੀ ਉਸਦੇ ਮਰਡਰ ਤੇ। ਹਾਲਾਂਕਿ 2007 ਦੇ ਵਿੱਚ ਪੰਜਾਬ ਦੇ ਗਵਰਨਰ ਨੇ ਉਹਨਾਂ ਨੂੰ ਪਾਰਡਨ ਦੇ ਦਿੱਤਾ ਸੀ। 1997 ਦਾ ਇਹ ਕੇਸ ਹੈ ਤੇ 2001 ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਸੀ ਤੇ 2007 ਦੇ ਵਿੱਚ ਗਵਰਨਰ ਨੇ ਉਹਨਾਂ ਨੂੰ ਪਾਰਡਨ ਦੇ ਦਿੱਤਾ ਗਿਆ ਸੀ, ਪਰ ਜੋ ਰਾਈਵਲ ਪਾਰਟੀ ਸੀ ਉਹਨਾਂ ਦੀ 2008 ਦੇ ਵਿੱਚ ਉਹਨਾਂ ਹਾਈਕੋਰਟ ਵੱਲੋਂ ਗਵਰਨਰ ਦੇ ਆਰਡਰ ਦੇ ਉਲਟ ਉਹਨਾਂ ਨੂੰ ਦੁਬਾਰਾ ਘੇਰੇ ਵਿੱਚ ਲਿਆਂਦਾ। ਹਾਲਾਂਕਿ ਹਾਈਕੋਰਟ ਵੱਲੋਂ ਦੋ ਜੋ ਵਿਅਕਤੀ ਸੀਗੇ ਮਨਜੀਤ ਸਿੰਘ ਧਨੇਰ ਦੇ ਨਾਲ ਦੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ, ਉਹਨਾਂ ਨੂੰ ਕੇਸ 'ਚ ਛੁੱਟੀ ਦੇ ਦਿੱਤੀ ਗਈ ਸੀ, ਪਰ ਇਹਨਾਂ ਦੀ ਜੋ ਸਜ਼ਾ ਸੀ ਉਹਨੂੰ ਅਪਹੈਲਡ ਕਰੀ ਰੱਖਿਆ, ਜਿਸਦਾ ਕਿ ਨਤੀਜਾ ਹੁਣ ਆਇਆ ਅਤੇ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਦੀ ਸਜ਼ਾ ਬਰਕਰਾਰ ਕਰ ਦਿੱਤੀ ਹੈ। ਤੇ ਇਸ ਦੇ ਚੱਲਦੇ ਜੋ ਕਿਸਾਨ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਇਕੱਠੇ ਹੋਏ ਨੇ ਤੇ ਪਾਰਡਨ ਦੀ ਮੰਗ ਕਰ ਰਹੇ ਨੇ ਵੀ ਸਰਕਾਰ ਇਸ ਕੇਸ ਨੂੰ ਚੰਗੀ ਤਰ੍ਹਾਂ ਜਾਂਚੇ, ਕਿਉਂਕਿ ਜੋ ਕੇਸ ਸੀਗਾ ਉਹ ਇੱਕ ਪੀੜਤ
ਜੀ
ਲੜਕੀ ਲਈ ਲੜ ਰਹੀ ਸੀ ਤੇ ਉਸਦੇ ਸੰਬੰਧੀ ਜਦੋਂ ਕੇਸ ਦੀ ਤਰੀਕ ਤੇ ਉਹ ਹੋਇਆ ਤੇ ਉਹਨਾਂ ਦੇ ਵਕੀਲ ਨੇ ਵੀ ਦੱਸਿਆ ਵੀ ਜਦੋਂ ਘਟਨਾ ਵਾਪਰੀ ਉਦੋਂ ਕੋਰਟ ਦੇ ਵਿੱਚ ਹੀ ਸੀ, ਪਰ ਘਟਨਾ ਦੇ ਕ੍ਰਮ ਤੇ ਨਹੀਂ ਸੀ ਜਿੱਥੇ ਉਸ ਵਿਅਕਤੀ ਦੀ ਹੱਤਿਆ ਹੋਈ ਹੈ। ਤੇ ਇਸ ਸੰਬੰਧੀ ਉਹ ਜਿੱਥੇ ਜਾਂਚ ਦੀ ਮੰਗ ਕਰ ਰਹੇ ਨੇ ਤੇ ਉੱਤੇ ਇਹ ਵੀ ਦੱਸ ਰਹੇ ਨੇ ਕਿ ਮਨਜੀਤ ਸਿੰਘ ਧਨੇਰ ਜੋ ਕਿ ਬੇਕਸੂਰ ਨੇ ਉਹਨਾਂ ਨੂੰ ਸਰਕਾਰ ਵੱਲੋਂ ਰਿਹਾ ਕੀਤਾ ਜਾਏ ਤੇ ਜੋ ਲਾਈਫ ਇੰਪ੍ਰਿਜ਼ਨਮੈਂਟ ਦੀ ਸਜ਼ਾ ਉਹਨੂੰ ਵਾਪਸ ਲਿਆ ਜਾਏ। ਤੇ ਇਸ ਦੇ ਨਾਲ ਨਾਲ ਜੋ ਕਈ ਹੋਰ ਮੁੱਦੇ ਵੀ ਨੇ ਜੋ ਸੂਬਾ ਸਰਕਾਰ ਵੱਲੋਂ ਇਲੈਕਸ਼ਨਾਂ ਦੌਰਾਨ ਵਾਅਦੇ ਕੀਤੇ ਗਏ ਸੀ, ਚਾਹੇ ਕਰਜ਼ਾ ਮੁਕਤੀ ਦੀ ਗੱਲ ਹੈ ਤਾਂ ਉਹ ਮੁੱਦੇ ਲੈ ਕੇ ਵੀ ਕਿਸਾਨ ਕਾਫੀ ਸਮੇਂ ਤੋਂ ਹਾਲਾਂਕਿ ਧਰਨੇ ਪ੍ਰਦਰਸ਼ਨ ਦਿੰਦੇ ਆ ਰਹੇ ਨੇ, ਪਰ ਪਵਨ ਜੀ ਟਾਈਮ ਟੂ ਟਾਈਮ ਖਬਰਾਂ ਸਾਹਮਣੇ ਆਉਂਦੀਆਂ ਨੇ ਵੀ ਕਿਵੇਂ ਕਿਸਾਨ ਕਰਜ਼ੇ ਦੇ ਕਰਕੇ ਅੱਜ ਵੀ ਖੁਦਕੁਸ਼ੀਆਂ ਕਰ ਰਹੇ ਨੇ। ਹਾਲਾਂਕਿ ਕਰਜ਼ੇ ਮਾਫ਼ ਹੋਏ ਵੀ ਨੇ, ਪਰ ਜ਼ਰੂਰਤਮੰਦ ਕਿਸਾਨ ਨੇ ਉਹ ਹਲੇ ਵੀ ਕਰਜ਼ੇ ਦੇ ਭਾਰ ਹੇਠਾਂ ਨੇ, ਤਾਂ ਉਸ ਸੰਬੰਧੀ ਵੀ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ।
ਜੀ ਬਿਲਕੁਲ, ਔਰ ਜਿਸ ਤਰ੍ਹਾਂ ਤੁਸੀਂ ਸਾਰੀ ਗੱਲਬਾਤ ਦੱਸੀ ਹੈਗੀ ਆ, ਉਸ ਤੋਂ ਤਾਂ ਇਹੀ ਲੱਗਦਾ ਕਿ ਜਦੋਂ ਤੁਸੀਂ ਕਿਸੇ ਮਜ਼ਲੂਮ ਦੇ ਹੱਕ ਦੇ ਵਿੱਚ ਕੋਈ ਆਵਾਜ਼ ਚੱਕਦੇ ਹੋ ਤਾਂ ਕਿਸ ਤਰ੍ਹਾਂ ਪ੍ਰਸ਼ਾਸਨ ਜਿਹੜਾ ਹੈਗਾ ਆ ਜਾਂ ਕਿਸ ਤਰ੍ਹਾਂ ਪਾਵਰਫੁਲ ਜਿਹੜੇ ਲੋਕ ਨੇ ਉਹ ਤੁਹਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਸਕਦੇ ਨੇ, ਔਰ ਕਿਸ ਤੱਕ ਉਹਨਾਂ ਦਾ ਜਿਹੜਾ ਅਸਰ ਰਸੂਖ ਹੈਗਾ ਆ ਉਹ ਕਿੱਥੇ ਤੱਕ ਕੰਮ ਕਰਦਾ ਆ ਕਿ ਤੁਹਾਨੂੰ ਕਿਸੇ ਦੂਸਰੇ ਕੇਸ ਦੇ ਵਿੱਚ ਉਲਝਾ ਕੇ ਤੁਹਾਡੀ ਆਵਾਜ਼ ਨੂੰ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਆ, ਸਾਜਿਸ਼ ਆ ਜਿਹੜੀ, ਉਹ ਉੱਥੇ ਤੱਕ ਵੀ ਜਾ ਸਕਦੇ ਆ। ਇਹਨਾਂ ਅਸਰ ਰਸੂਖ ਔਰ ਸ਼ਕਤੀਸ਼ਾਲੀ ਲੋਕਾਂ ਦੇ ਲਈ ਇਹੋ ਜਿਹੇ ਕੰਮ ਕਰਨੇ ਕੋਈ ਆਪਾਂ ਸਭ ਨੂੰ ਪਤਾ ਹੈਗਾ ਜੀ, ਕੋਈ ਵੱਡੀ ਗੱਲ ਨਹੀਂ ਹੈਗੀ, ਲੇਕਿਨ ਹਮੇਸ਼ਾ ਜਿਹੜਾ ਬੰਦਾ ਜੀ ਆਮ ਲੋਕਾਂ ਦੀ ਸੇਵਾ ਦੇ ਲਈ ਖੜਾ ਆ, ਜਿਹੜਾ ਨਿਡਰ ਲੀਡਰ ਹੈਗਾ ਆ, ਉਹਨਾਂ ਦੀ ਰਾਹਾਂ ਦੇ ਵਿੱਚ ਜਿਹੜੀਆਂ ਔਕੜਾਂ ਹੈਗੀਆਂ ਉਹ ਵੀ ਆਉਂਦੀਆਂ ਰਹਿੰਦੀਆਂ ਨੇ, ਚਾਹੇ ਉਹ ਪੱਤਰਕਾਰੀ ਹੋਵੇ ਜਾਂ ਫਿਰ ਕਿਸੇ ਲੀਡਰ ਦੇ ਹੋਣ ਜੀ, ਜਾਂ ਜਿੱਦਾਂ ਤੁਸੀਂ ਕਿਸਾਨ ਆਗੂ ਦੀ ਆਪਾਂ ਗੱਲਬਾਤ ਕਰਦੇ ਹਾਂ, ਇਹੋ ਜਿਹੀਆਂ ਜਿਹੜੀਆਂ ਜੀ ਮੁਸੀਬਤਾਂ ਜਿਹੜੀਆਂ ਹੈਗੀਆਂ ਆ, ਇਹੋ ਜਿਹੀਆਂ ਔਕੜਾਂ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ ਨੇ, ਲੇਕਿਨ ਫਿਰ ਵੀ ਅਖੀਰ ਦੇ ਵਿੱਚ ਜਿਹੜਾ ਸਾਡੀ ਨਿਆਂ ਪ੍ਰਣਾਲੀ ਆ ਉਹੀ ਸਾਡੇ ਕੋਲ ਇੱਕ ਰਸਤਾ ਰਹਿ ਜਾਂਦਾ ਕਿ ਆਪਣੇ ਆਪ ਨੂੰ ਬੇਕਸੂਰ ਕਰਵਾਉਣ ਦਾ ਜਾਂ ਫਿਰ ਆਪਣਾ ਕੇਸ ਜਿਹੜਾ ਹੈਗਾ ਆ ਅੱਛੇ ਤਰੀਕੇ ਦੇ ਨਾਲ ਹੋਣ ਦਾ। ਔਰ ਉਮੀਦ ਕਰਦੇ ਹਾਂ ਕਿ ਇਸ ਕੇਸ ਦੇ ਵਿੱਚ ਵੀ ਜਿਹੜਾ ਨਿਆਂ ਹੋਵੇ ਔਰ ਜਿਹੜੇ ਆਗੂ ਨੇ ਉਹਨਾਂ ਨੂੰ ਜਿਹਨਾਂ ਨੇ ਜੇ ਕਲਪਰੇਟ ਹੈਗਾ ਆ ਕੋਈ ਵੀ ਉਹਨੂੰ ਜ਼ਰੂਰ ਸਜ਼ਾ ਹੋਣੀ ਚਾਹੀਦੀ ਹੈ, ਲੇਕਿਨ ਜਿਹਨਾਂ ਲੋਕਾਂ ਨੂੰ ਫਸਾਇਆ ਜਾ ਰਿਹਾ ਹੈਗਾ ਆ ਉਹਨਾਂ ਨੂੰ ਜ਼ਰੂਰ ਇਹਦੇ ਵਿੱਚੋਂ ਬਰੀ ਜਿਹੜਾ ਹੈਗਾ ਉਹ ਹੋਣਾ ਚਾਹੀਦਾ, ਤਾਂ ਕਿ ਜਿਹੜਾ ਆਮ ਲੋਕਾਂ ਦਾ ਜਿਹੜਾ ਭਰੋਸਾ ਹੈਗਾ ਆ ਉਹ ਨਿਆਂਇਕ ਪ੍ਰਣਾਲੀ ਤੋਂ ਲਿਆ ਜਾਵੇ। ਨਹੀਂ ਤਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਚੀਜ਼ਾਂ ਚੱਲ ਰਹੀਆਂ ਹੈ ਕਿ ਲੋਕ ਜਿਹੜੇ ਹੈਗੇ ਨੇ ਜੀ ਲਾਅ ਐਂਡ ਆਰਡਰ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਰਹੇ ਨੇ, ਔਰ ਜਿਵੇਂ ਕਿ ਪਿਛਲੇ ਕੁੱਝ ਦਿਨਾਂ ਤੋਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਕਿ ਇੱਥੋਂ ਤੱਕ ਕਿ
ਇਸ ਵੀਡੀਓ ਵਾਲੇ ਸਿਲਸਿਲੇ ਕਰਕੇ ਇੱਕ ਨੌਜਵਾਨ ਨੇ ਐਂਬੈਰਸ ਹੋ ਕੇ ਕੁੱਟਮਾਰ ਦੀ ਵੀਡੀਓ ਤੋਂ ਖੁਦਕੁਸ਼ੀ ਵੀ ਕਰ ਲਈ ਬਠਿੰਡੇ ਦੀ।
ਓ ਮਾਈ ਗੋਡ, ਜੀ ਜੀ ਜੀ, ਸੋ ਇਹ ਚੀਜ਼ਾਂ ਜ਼ਰੂਰ ਸਾਨੂੰ ਦੇਖਣਾ ਪਵੇਗਾ, ਔਰ ਆਮ ਲੋਕਾਂ ਨੂੰ ਵੀ ਇਸ ਗੱਲ ਦਾ ਜਿਹੜਾ ਹੈਗਾ ਜੀ ਪਤਾ ਹੋਣਾ ਚਾਹੀਦਾ ਕਿ ਇਹ ਇੱਕ ਚਾਹੇ ਪ੍ਰਾਈਵੇਸੀ ਤਾਂ ਹੈਗੀ ਹੈ ਕਿਉਂਕਿ ਸਾਡੇ ਮੁਲਕਾਂ ਦੇ ਵਿੱਚ ਇੱਕ ਪ੍ਰਾਈਵੇਸੀ ਐਕਟ ਵੀ ਹੈਗਾ ਆ, ਇੱਥੇ ਤੁਸੀਂ ਵਿਦਾਊਟ ਕਿਸੇ ਦੀ ਪਰਮਿਸ਼ਨ ਤੋਂ ਉਹਦੀ ਵੀਡੀਓ ਵੀ ਜਿਹੜੀ ਹੈਗੀ ਆ ਤੁਸੀਂ ਵਾਇਰਲ ਨਹੀਂ ਕਰ ਸਕਦੇ, ਲੇਕਿਨ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਜਿੱਥੇ ਆਪਾਂ ਸੋਸ਼ਲ ਮੀਡੀਆ ਅੱਜ ਹਰ ਦੇ ਹੱਥ ਦੇ ਵਿੱਚ ਇੱਕ ਪੂਰੇ ਦਾ ਪੂਰਾ ਗੈਜ਼ਟ ਟੀਵੀ ਸਟੇਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਫੜਿਆ ਹੋਇਆ, ਉਹਦੀ ਜਿਹੜੀ ਵਰਤੋਂ ਆ ਉਹ ਬਹੁਤ ਸੂਝਬੂਝ ਦੇ ਨਾਲ ਹੋਣੀ ਚਾਹੀਦੀ ਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਮੈਂ ਨਹੀਂ ਕਹਿੰਦਾ ਕਿ ਟੋਟਲ 100%, ਲੇਕਿਨ ਬਹੁਤਾਤ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਆ ਤੁਹਾਨੂੰ ਫੇਕ ਨਜ਼ਰ ਆਉਣਗੀਆਂ ਔਰ ਸੈਲਫ ਮੇਡ ਨਜ਼ਰ ਆਉਣਗੀਆਂ, ਔਰ ਕਈ ਤਰ੍ਹਾਂ ਦੇ ਇਹੋ ਜਿਹੇ ਛੋਟੇ ਛੋਟੇ ਪੇਜ ਬਣੇ ਹੈਗੇ ਨੇ ਜਿਹੜੇ ਆਪਣੀ ਪਬਲਿਸਿਟੀ ਦੇ ਲਈ, ਆਪਣੀ ਨੰਬਰ ਵਧਾਉਣ ਦੇ ਲਈ, ਆਪਣੇ ਲਾਈਕਸ ਵਧਾਉਣ ਦੇ ਲਈ ਜਿਹੜੀਆਂ ਜੀ ਮਸਾਲੇਦਾਰ ਚੀਜ਼ਾਂ ਬਣਾ ਬਣਾ ਕੇ ਲੋਕਾਂ ਦੇ ਅੱਗੇ ਪੇਸ਼ ਕਰਦੇ ਨੇ, ਤੇ ਅੱਗਿਓਂ ਜਿਹੜੇ ਭੋਲੇ ਭਾਲੇ ਲੋਕ ਹੈਗੇ ਨੇ ਉਹ ਉਹਨਾਂ ਨੂੰ ਅੱਗੇ ਤੋਂ ਅੱਗੇ ਫਾਰਵਰਡ ਜਿਹੜੀ ਹੈਗੀ ਆ ਕਰਕੇ ਉਸ ਚੀਜ਼ ਦੀ ਬੜੋਤਰੀ ਦੇ ਵਿੱਚ ਹਿੱਸਾ ਪਾਉਂਦੇ ਨੇ, ਸੋ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਵੀ ਜਿਹੜੀ ਆਉਣੀ ਪਏਗੀ ਜਿਹੜੀ ਪੁਲਿਸ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੀ, ਉਹਦੇ ਉੱਤੇ ਆਪਣੇ ਕੋਲ ਕੁਛ ਅਪਡੇਟਸ ਹੈਗੀਆਂ?
ਜੀ, ਜੋ ਪੁਲਿਸ ਦੀ ਕੁੱਟਮਾਰ ਹੋਈ ਸੀ ਉਹ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀਗਾ ਵੀ ਉਹ ਪੁਲਿਸ ਰੇਡ ਕਰਨ ਗਈ ਸੀ ਜੋ ਇੱਕ ਡਰੱਗ ਸਮਗਲਰਸ ਦੇ ਘਰੇ, ਤੇ ਉਹਨਾਂ ਦੇ ਵੱਲੋਂ ਹੀ ਤੇ ਉਹਨਾਂ ਦੇ ਨਾਲ ਕੁਛ ਪਿੰਡ ਵਾਸੀਆਂ ਦੇ ਵੱਲੋਂ ਹੀ ਕੁੱਟਮਾਰ ਕੀਤੀ ਗਈ ਸੀ, ਤਾਂ ਰੇਡ ਦੇ ਦੌਰਾਨ ਉਸਦੇ ਵਿੱਚ ਇੱਕ ASI ਵੀ ਸੀ ਤੇ ਉਹਨਾਂ ਦੀ ਗੰਨ ਵੀ ਖੋਹ ਲਈ ਗਈ ਸੀ ਪਾਰਟੀ ਵੱਲੋਂ।
ਔਰ ਬਾਅਦ ਵਿੱਚ ਪਤਾ ਲੱਗਾ ਕਿ ਜੀ ਕੈਪਟਨ ਸਾਹਿਬ ਨੇ ਉਹਨਾਂ ਦੇ ਜਿਹੜੇ ਬੋਡੀ ਗਾਰਡ ਸੀਗੇ ਉਹਨਾਂ ਨੂੰ ਸਸਪੈਂਡ ਕੀਤਾ ਹੈਗਾ।
ਜੀ ਬਿਲਕੁਲ,
ਔਰ ਜੀ ਬਿਲਕੁਲ, ਔਰ ਇਸ ਤੋਂ ਨਾਲ ਨਾਲ ਆਪਾਂ ਖਬਰਾਂ ਜਿਹੜੀਆਂ ਜੀ ਅੱਗੇ ਨਾਲ ਦੀ ਨਾਲ ਸਾਂਝੀਆਂ ਕਰਾਂਗੇ। ਅਸੀਂ ਆਪਣੇ ਸਪੋਂਸਰਸ ਦਾ ਵੀ ਜਿਹੜਾ ਜ਼ਿਕਰ ਕਰਨਾ ਚਾਹੀਦਾ, ਔਰ ਪਾਪੂਲਰ ਟਾਇਰ 905-672-6065, ਤੁਸੀਂ ਟਰੱਕਾਂ ਦੇ ਟਾਇਰ ਹੋਲ ਸੇਲ ਪ੍ਰਾਈਸ ਤੇ ਲੈਣੇ ਹੈਗੇ ਨੇ, ਤੁਹਾਨੂੰ ਲੈਣੇ ਤੁਸੀਂ ਪਹੁੰਚਣਾ ਹੈਗਾ ਪਾਪੂਲਰ ਟਾਇਰ। ਇਸ ਤੋਂ ਇਲਾਵਾ ਤੁਸੀਂ ਲਾਈਨ ਅਲਾਈਨਮੈਂਟ ਦਾ ਕੰਮ ਕਰਨਾ ਹੈਗਾ ਜਾਂ ਫਿਰ ਟਰੱਕ ਵਾਸ਼ ਤੁਸੀਂ ਤਸੱਲੀ ਬਖਸ਼ ਚਾਹੁੰਦੇ ਹੈਗੇ ਹੋ ਤਾਂ ਵੀ ਤੁਸੀਂ ਪਹੁੰਚਣਾ ਪਾਪੂਲਰ ਟਾਇਰ ਦੀ ਕਿਸੇ ਵੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਦਿਲਜੀਤ ਬਾਈ ਹੁਣਾਂ ਦੇ ਨਾਲ, ਔਰ ਜਾਂ ਫਿਰ ਜੱਸੀ ਸੰਧੂ ਹੁਣਾਂ ਦੇ ਨਾਲ, ਤੇ ਤੁਸੀਂ ਗੱਲਬਾਤ ਕਰਨੀ ਹੈਗੀ ਆ। ਤੁਹਾਨੂੰ ਵਧੀਆ ਜਿਹੜੇ ਜੀ ਰੇਟ ਹੈਗੇ ਨੇ ਉਹ ਦੇ ਦਿੱਤੇ ਜਾਣਗੇ। ਹਰ ਵੇਲੇ ਇਹਨਾਂ ਦੇ ਕੋਲ ਹਰ ਮੇਡ ਐਂਡ ਮੇਕ ਦੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਾਇਰ ਅਵੇਲੇਬਲ ਰਹਿੰਦੇ ਨੇ। ਤੁਸੀਂ ਹੋਲਸੇਲ ਪ੍ਰਾਈਜ਼ਾਂ ਦੇ ਲਈ 905-672-6065 ਹੈੱਡ ਆਫਿਸ ਦਾ ਨੰਬਰ ਹੈਗਾ, ਦਲਜੀਤ ਸਹੋਤਾ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਆ, ਤੁਹਾਨੂੰ ਵਧੀਆ ਪੈਕੇਜ ਜਿਹੜਾ ਉਹ ਬਣਾ ਦੇਣਗੇ। ਦਲੀਪ ਉਹਨਾਂ ਦੇ ਨਾਲ ਗੱਲਬਾਤ ਕਰਨੀ ਆ, ਹੋਮ ਲਾਈਫ ਦੇ ਨਾਲ ਕੰਮ ਕਰਦੇ ਨੇ, ਬਹੁਤ ਵਧੀਆ ਰਿਐਲਟਰ ਨੇ। ਤੁਸੀਂ ਕੋਈ ਵੀ ਕੌਂਡੋ ਜਾਂ ਫਿਰ ਰੀਅਲ ਸਟੇਟ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਆ ਤਾਂ ਤੁਸੀਂ 416-459-1558 ਦੇ ਉੱਤੇ ਤੁਸੀਂ ਗੱਲਬਾਤ ਕਰ ਲੈਣੀ ਹੈਗੀ ਆ। MS ਇੰਟਰਨੈਸ਼ਨਲ ਜਿਊਲਰਸ ਅਸੀਂ ਇਸੇ ਕਰਕੇ ਉਹਨਾਂ ਦਾ ਸੱਦਾ ਦਿੰਦੇ ਹਾਂ ਕਿ ਤੁਸੀਂ ਆਪਣੇ ਅਗਰ ਗੋਲਡ ਦੀ ਜਵੈਲਰੀ ਲੈਣੀ ਹੈਗੀ ਆ ਜਾਂ ਫਿਰ ਡਾਇਮੰਡ ਦੀ ਰਿੰਗ ਬਣਾਉਣੀ ਹੈਗੀ ਆ ਤਾਂ ਵੀ ਤੁਸੀਂ ਸਰਟੀਫਾਈਡ ਡਾਇਮੰਡਸ ਜਿਹੜੇ ਨੇ ਤੁਹਾਨੂੰ ਉੱਥੋਂ ਮਿਲ ਜਾਣਗੇ। ਤੁਹਾਨੂੰ ਪ੍ਰੋਪਰ ਸਰਟੀਫਾਈਡ ਕਰਕੇ ਸਰਟੀਫਿਕੇਟ ਬਣਾ ਕੇ ਜਿਹੜਾ ਜੀ ਡਾਇਮੰਡ ਦਿੱਤਾ ਜਾਏਗਾ। ਤੁਸੀਂ ਡਾਇਮੰਡ ਦੀ ਜਵੈਲਰੀ ਦੇ ਲਈ ਵੀ MS ਇੰਟਰਨੈਸ਼ਨਲ ਜਿਊਲਰਸ ਦੇ ਉੱਤੇ ਵਿਜ਼ਿਟ ਕਰਕੇ ਆਪਣੇ ਢੇਰ ਸਾਰੇ ਪੈਸੇ ਜਿਹੜੇ ਆ ਜੀ ਉਹ ਬਚਾ ਸਕਦੇ ਹੋ। 905-671-9934 ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ। ਡਿਲਾਈਟ ਇਮੀਗ੍ਰੇਸ਼ਨ, ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੋਈ ਵੀ ਮਸਲਾ ਹੋਵੇ ਤਾਂ ਤੁਸੀਂ ਗੱਲਬਾਤ ਕਰਨੀ ਹੈਗੀ ਆ 647-500-6464 ਦੇ ਉੱਪਰ ਮੈਸੇਜ ਛੱਡ ਦਿਓ, ਤੁਹਾਨੂੰ ਕਾਲ ਵਾਪਿਸ ਆ ਜਾਵੇਗੀ। ਔਰ ਇਸ ਤੋਂ ਇਲਾਵਾ ਅਗਰ ਤੁਸੀਂ ਇੱਥੇ ਆ ਕੇ ਟਰੱਕ ਦਾ ਲਾਇਸੈਂਸ ਲਿਆ ਹੈਗਾ ਆ ਤਾਂ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਿੱਦਾਂ ਤੁਸੀਂ ਟਰੱਕ ਦੇ ਵਰਕ ਦੇ ਉੱਤੇ ਜਾ ਸਕਦੇ ਹੋ ਜਾਂ ਫਿਰ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਆ ਆਪਣੇ ਕਿਸੇ ਚਾਹੇਤੇ ਦਾ ਤਾਂ ਵੀ ਤੁਸੀਂ ਡਿਲਾਈਟ ਦੀ ਟੀਮ ਦੇ ਨਾਲ ਗੱਲਬਾਤ ਕਰ ਲੈਣੀ ਆ, ਉਹ ਤੁਹਾਨੂੰ ਪ੍ਰੋਪਰ ਜਾਣਕਾਰੀ ਜਿਹੜੀ ਦੇ ਦੇਣਗੇ। ਅਗਰ ਸਟੂਡੈਂਟ ਵੀਜ਼ੇ ਤੇ ਆਏ ਹੈਗੇ ਹੋ, ਪੜ੍ਹਾਈ ਆਪਣੀ ਕੰਪਲੀਟ ਕਰ ਚੁੱਕੇ ਹੋ, ਅੱਗੇ ਹੋ, ਕਿੱਦਾਂ ਸਲਾਹ ਮਸ਼ਵਰਾ ਕਰਨਾ ਹੈਗਾ ਤਾਂ ਵੀ ਤੁਹਾਡਾ ਫਰਜ਼ ਹੈਗਾ ਕਿ ਤੁਸੀਂ ਇੱਕ ਅੱਛੇ ਕੰਸਲਟੈਂਟ ਦੇ ਨਾਲ ਬੈਠ ਕੇ ਆਪਣਾ ਫਿਊਚਰ ਜਿਹੜਾ ਹੈਗਾ ਉਹ ਪਲਾਨ ਕਰ ਲਓ। ਅਗਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਤਾਂ ਤੁਹਾਨੂੰ ਸਿਰਫ ਬਹੁਤ ਘੱਟ ਪ੍ਰਾਈਸ ਦੇ ਉੱਤੇ ਉਹ ਜਿਹੜਾ ਜੀ ਅਪਲਾਈ ਕਰ ਦੇਣਗੇ, ਤੁਹਾਡੀ ਹੈਲਪ ਕਰ ਦੇਣਗੇ। 647-500-6464-500-6464 ਦੇ ਉੱਤੇ ਤੁਸੀਂ ਗੱਲਬਾਤ ਕਰ ਲੈਣੀ ਆ ਨਵਜੋਤ ਸਿੰਘ ਗਿੱਲ ਹੋਣਾਂ ਦੀ ਟੀਮ ਦੇ ਨਾਲ, ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਕੇ ਜਿਹੜੀ ਜੀ ਤੁਹਾਡੇ ਸਲਾਹ ਮਸ਼ਵਰਾ ਜਿਹੜਾ ਉਹ ਕਰ ਦੇਣਗੇ। ਸਵੀਟ ਮਹਿਲ 416-679-9191 416-679-9191 ਦੇ ਉੱਤੇ ਤੁਸੀਂ ਗੱਲਬਾਤ ਕਰਕੇ ਉਹਨਾਂ ਦੇ ਨਾਲ ਆਪਣਾ ਪੈਕੇਜ ਬਣਾ ਸਕਦੇ ਹੋ, ਬੈਠ ਕੇ ਖਾਣਾ ਖਾਣਾ ਜਾਂ ਫਿਰ ਕੇਟਰਿੰਗ ਕਰਵਾਉਣ ਦੇ ਲਈ। ਹਮੇਸ਼ਾ ਇੱਕੋ ਹੀ ਨੰਬਰ 416-679-9191 ਦੇ ਉੱਤੇ ਤੁਸੀਂ ਗੱਲਬਾਤ ਜਿਹੜੀ ਆ ਕਰ ਲੈਣੀ ਹੈ। ਜੀ ਕਮਲ ਜੀ, ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ ਜੀ।
ਜੀ ਪਵਨ ਜੀ, ਅਗਲੀ ਖਬਰ ਆਪਾਂ ਜੋ ਕਿ ਪੰਜਾਬੀ ਕਲਾਕਾਰਾਂ ਦੀ ਕਰ ਲਈਏ, ਜੋ ਕਿ ਅੱਜ ਕੱਲ੍ਹ ਬਹੁਤ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਜਿਹਨੂੰ ਆਪਾਂ ਕਹਿ ਦਿੰਦੇ ਕੰਟਰੋਵਰਸੀਜ਼ ਦੇ ਵਿੱਚ ਵੀ ਰਹਿੰਦੇ, ਤੇ ਲੇਟੈਸਟ ਕੰਟਰੋਵਰਸੀ ਹੈ ਜੋ ਕਿ ਅੱਜ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਹੈ, ਜਿਨ੍ਹਾਂ ਦਾ ਕਿ ਨਵਾਂ ਗੀਤ ਜੱਟੀ ਜੀ ਉਹਨੇ ਮੁੜ ਵਰਗੀ, ਜੋ ਕਿ ਇੱਕ ਫਿਲਮ ਦਾ ਹਿੱਸਾ, ਉਹ ਕਾਫੀ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ। ਆਪਣੀ ਜੋ ਵਰਡਿੰਗ ਹੈ ਉਸ ਨੂੰ ਲੈ ਕੇ ਜਿਸ ਦੇ ਵਿੱਚ ਕਿ ਉਸਨੇ ਮਾਈ ਭਾਗੋ ਜੀ ਦਾ ਜ਼ਿਕਰ ਕੀਤਾ, ਤੇ ਇਸਦਾ ਜੋ ਵਿਰੋਧ ਹੈ ਪੰਜਾਬ ਦੇ ਵਿੱਚ ਕਈ ਸਿੱਖ ਜਥੇਬੰਦੀਆਂ ਜਾਂ ਧਾਰਮਿਕ ਸੰਸਥਾਵਾਂ ਵੱਲੋਂ ਵੀ ਕੀਤਾ ਜਾ ਰਿਹਾ।
ਜੀ ਜੀ ਜੀ, ਔਰ ਬਿਲਕੁਲ ਜੀ, ਇਹ ਮਸਲੇ ਜਿਹੜੇ ਹੈਗੇ ਨੇ ਬੜੇ ਗੰਭੀਰ ਨੇ, ਔਰ ਜਿਹੜਾ ਲੇਖਕ ਹੈਗਾ ਆ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਕਿਹੜੀਆਂ ਚੀਜ਼ਾਂ ਸਮਾਜ ਦੇ ਵਿੱਚ ਦੇ ਰਹੇ ਹੋ, ਔਰ ਖਾਸ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਮਹਾਨ ਸ਼ਖਸੀਅਤਾਂ ਹੈਗੀਆਂ ਜਦੋਂ ਤੁਸੀਂ ਉਹਨਾਂ ਦਾ ਰੈਫਰਲ ਕੁਛ ਕੋਡ ਕਰਨਾ ਹੈਗਾ ਆ, ਜਦੋਂ ਅਸੀਂ ਉਹਨਾਂ ਦੀ ਕੋਈ ਐਗਜ਼ਾਮਪਲ ਦੇਣੀ ਹੈਗੀ ਹੈ, ਤਾਂ ਤੁਹਾਨੂੰ ਡੈਫੀਨੇਟਲੀ ਬੜਾ ਤੁਹਾਡੀ ਤੇ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਤੁਸੀਂ ਕਿਸ ਜਿਹੜੇ ਮੌਕੇ ਦੇ ਉੱਤੇ ਜਿਹੜਾ ਰੈਫਰੈਂਸ ਜਨਰੇਟ ਕਰ ਰਹੇ ਹੋ, ਤਾਂ ਕਿ ਜਿਹੜਾ ਜੀ ਕਿਸੇ ਦੀਆਂ ਵੀ ਧਾਰਮਿਕ ਪਹਿਨਾ ਜਿਹੜੀਆਂ ਭਾਵਨਾਵਾਂ ਹੈਗੀਆਂ ਆ ਉਹਨਾਂ ਨੂੰ ਠੇਸ ਨਾ ਪਹੁੰਚੇ। ਔਰ ਇਹਨਾਂ ਦੇ ਉੱਤੇ ਜ਼ਰੂਰ ਮੈਂ ਚਾਹੁੰਦਾ ਕਿ ਜੀ ਸੈਂਸਰ ਜਿਹੜਾ ਹੈਗਾ ਜ਼ਰੂਰ ਹੋਣਾ ਚਾਹੀਦਾ।
ਘਿਰਾਓ ਕੀਤਾ ਜਾਏਗਾ ਉੱਥੇ ਜੋ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਉਹਨਾਂ ਨੇ ਵੀ ਐਸ ਜੀ ਪੀ ਸੀ ਵੱਲੋਂ ਕਾਨੂੰਨੀ ਕਾਰਵਾਈ ਦੇ ਆਦੇਸ਼ ਦਿੱਤੇ ਨੇ। ਉਹਨਾਂ ਦੱਸਿਆ ਵੀ ਸਿੰਗਰ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਹੈ ਉਹ ਵੀ ਕੀਤੀ ਜਾਏਗੀ ਤੇ ਜੋ ਅੰਮ੍ਰਿਤਸਰ ਦੇ ਕਮਿਸ਼ਨਰ ਨੇ ਉਹਨਾਂ ਨੂੰ ਵੀ ਸੰਬੰਧੀ ਪਰਚਾ ਦਾਇਰ ਕਰਨ ਦੀ ਜੋ ਹਦਾਇਤ ਸੋਰੀ ਲੈਟਰ ਹੈ ਉਹਨਾਂ ਨੂੰ ਵੀ ਲਿਖਿਆ ਜਾਏਗਾ।
ਜੀ ਬਿਲਕੁਲ, ਔਰ ਇਹ ਚੀਜ਼ਾਂ ਜਿਹੜੀਆਂ ਜੀ ਪਹਿਲੇ ਲੈਵਲ ਦੇ ਉੱਤੇ ਤੁਹਾਨੂੰ ਜਦੋਂ ਤੁਸੀਂ ਇਸ ਖਿੱਤੇ ਦੇ ਵਿੱਚ ਹੈਗੇ ਹੋ ਕਿਉਂਕਿ ਤੁਹਾਨੂੰ ਪਤਾ ਕਿ ਤੁਹਾਡੀ ਜਿਹੜੀ ਆਵਾਜ਼ ਹੈਗੀ ਆ ਉਹ ਲੱਖਾਂ ਲੋਕਾਂ ਤੱਕ ਜਾਏਗੀ, ਤੁਹਾਡਾ ਮੈਸੇਜ ਜਿਹੜਾ ਆ ਉਹ ਦੂਰ ਤੱਕ ਜਾਏਗਾ ਤੇ ਤੁਹਾਡੀ ਆਪਣੇ ਆਪ ਜ਼ਿੰਮੇਵਾਰੀ ਜਿਹੜੀ ਹੈਗੀ ਉਹ ਬਣ ਜਾਂਦੀ ਹੈ ਕਿਉਂਕਿ ਤੁਸੀਂ ਜਿਹੜੇ ਆਮ ਲੋਕ ਨੇ ਆਮ ਇਨਸਾਨ ਹੈਗੇ ਨੇ ਉਹਨਾਂ ਨੂੰ ਆਪਣਾ ਮੈਸੇਜ ਪਹੁੰਚਾਉਣਾ ਹੁੰਦਾ ਆ ਤੇ ਇਹਦੇ ਉੱਤੇ ਜ਼ਿੰਮੇਵਾਰੀ ਜਿਹੜੀ ਆ ਜੀ ਉਹ ਆਪਣੀ ਵੀ ਕਿਤੇ ਨਾ ਕਿਤੇ ਤੁਹਾਨੂੰ ਨਿਭਾਉਣੀ ਪੈਂਦੀ ਆ। ਹੋਰ ਜੀ ਕੀ ਅਪਡੇਟ ਹੈਗੇ ਨੇ ਇਹਦੇ ਬਾਰੇ?
ਜੀ ਬਿਲਕੁਲ, ਇੱਕ ਇਹੀ ਆਪਾਂ ਗੱਲ ਕਰ ਲਈ ਐਲੀ ਮਾਂਗਕ ਗਾਇਕ ਦੀ ਜਿਹਨਾਂ ਦੀ ਕਿ ਬੀਤੇ ਦਿਨ ਹੀ ਬੇਲ ਹੋਈ ਹੈ, ਉਹਨਾਂ ਨੇ ਵੀ ਬਾਹਰ ਆ ਕੇ ਕਾਫੀ ਹੈਰਾਨੀਜਨਕ ਜੋ ਇਲਜ਼ਾਮ ਨੇ ਪੰਜਾਬ ਪੁਲਿਸ ਉੱਤੇ ਵੀ ਲਗਾ ਦਿੱਤੇ ਨੇ ਬਵਨ ਜੀ ਉਹਨਾਂ ਨੇ। ਉਹਨਾਂ ਦੇ ਇਲਜ਼ਾਮ ਨੇ ਕੀ ਪੰਜਾਬ ਪੁਲਿਸ ਉਹਨਾਂ ਨੂੰ ਬੱਕਰੇ ਵਾਂਗੂ ਕੁੱਟਿਆ, ਉਹਨਾਂ ਨੇ ਕਰੰਟ ਲਾਇਆ, ਉਹਨਾਂ ਨੂੰ ਨੰਗੇ ਕਰ ਕਰਕੇ ਕੁੱਟਿਆ ਤੇ ਜੋ ਕਿ ਕਾਫੀ ਹੈਰਾਨੀਜਨਕ ਹੈ ਕਿਉਂਕਿ ਇੱਕ ਸਿੰਗਰ ਹੋਣ ਦੇ ਬਾਵਜੂਦ ਐਲੀ ਮਾਂਗਕ ਕਾਫੀ ਜੋ ਕਿ ਪ੍ਰਸਿੱਧ ਗਾਇਕ ਨੇ, ਜੇਕਰ ਉਹਨਾਂ ਨਾਲ ਇਹੋ ਜਿਹਾ ਵਤੀਰਾ ਹੋ ਸਕਦਾ ਜੋ ਕਿ ਉਹਨਾਂ ਦਾ ਵੀ ਕਹਿਣਾ ਸੀ ਤੇ ਆਮ ਬੰਦੇ ਦਾ ਕੀ ਹਾਲ ਹੁੰਦਾ ਹੋਊਗਾ?
ਜੀ ਬਿਲਕੁਲ, ਅਗਰ ਇਹਨਾਂ ਗੱਲਾਂ ਦੇ ਵਿੱਚ ਜੋ ਮੈਨੂੰ ਲੱਗਦਾ ਕਿ ਜੇ ਅਸੀਂ ਵੀ ਜਿਹੜੀ ਵੀਡੀਓ ਦੇਖ ਰਹੇ ਹਾਂ ਉਹਨਾਂ ਦੇ ਵਕੀਲ ਸਾਹਿਬਾਨ ਜਿਹੜੇ ਹੈਗੇ ਨੇ ਉਹਨਾਂ ਨੇ ਰਿਕੁਐਸਟ ਪਾਈ ਹੈਗੀ ਆ ਹਾਈਕੋਰਟ ਮਾਨਯੋਗ ਨੂੰ, ਔਰ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈਗਾ ਜੀ ਕੀ ਇਹਦੇ ਵਿੱਚ ਕੇਸ ਦੇ ਵਿੱਚ ਕੁਛ ਅਪਡੇਟਸ ਆਉਣਗੇ ਜਾਂ ਅੱਗੇ ਚੱਲ ਕੇ ਕਿੱਧਰ ਨੂੰ ਰੁੱਖ ਲਵੇਗਾ?
ਜੀ ਫਿਲਹਾਲ ਉਹਨਾਂ ਦੇ ਵਕੀਲ ਨੇ ਜੋ ਐਡਮੈਂਟ ਨੇ ਤੇ ਜੋ ਐਲੀ ਮਾਂਗਟ ਆ ਉਹ ਸਾਰੇ ਮੀਡੀਆ ਨੂੰ ਆਪਣਾ ਰਿਵਿਊ ਦੇ ਰਹੇ ਨੇ ਵੀ ਹੁਣ ਜੇਲ੍ਹ ਦੇ ਵਿੱਚ ਉਹਨਾਂ ਨਾਲ ਕਿਵੇਂ ਤਸ਼ੱਦਦ ਕੀਤੀ ਗਈ, ਇਲਜ਼ਾਮ ਲਾ ਰਹੇ ਨੇ ਪੰਜਾਬ ਪੁਲਿਸ ਤੇ ਉੱਥੇ ਦੂਜੇ ਪਾਸੇ ਜੋ ਉਹਨਾਂ ਦੇ ਵਕੀਲ ਨੇ ਉਹਨਾਂ ਨੇ ਦੱਸਿਆ ਵੀ ਕਿਵੇਂ ਉਹਨਾਂ ਨੇ ਬੋਰਡ ਆਫ ਡਾਕਟਰਸ ਨੂੰ ਇਕੱਠੇ ਕਰਕੇ ਜੋ ਵੀ ਐਲੀ ਮਾਂਗਟ ਨੂੰ ਇੰਜਰੀਜ਼ ਉਸ ਟਾਈਮ ਦੌਰਾਨ ਹੋਈਆਂ ਨੇ ਉਹਨਾਂ ਦਾ ਜਾਇਜ਼ਾ ਲੈ ਕੇ ਸਾਰਾ ਰਿਪੋਰਟ ਬਕਾਇਦਾ ਹਾਈਕੋਰਟ ਦੇ ਵਿੱਚ ਪੇਸ਼ ਕਰਕੇ ਉਹਨਾਂ ਦੇ ਖਿਲਾਫ ਜੋ ਕਾਰਵਾਈ ਹੈ ਪੁਲਿਸ ਦੇ ਖਿਲਾਫ ਵੀ ਕੀਤੀ ਜਾਊਗੀ ਤੇ ਉੱਥੇ ਹੋਰ ਉਹਨਾਂ ਨੇ ਖੁਲਾਸੇ ਕੀਤੇ ਵੀ ਕਿਵੇਂ ਪੰਜਾਬ ਪੁਲਿਸ ਜਿਵੇਂ ਜਾਣ ਬੁੱਝ ਕੇ ਐਲੀ ਮਾਂਗਕ ਉੱਤੇ ਦੇ ਅਗੇਂਸਟ ਐਕਸ਼ਨ ਲੈਣਾ ਚਾਹੁੰਦੀ ਸੀ, ਜਿਵੇਂ ਕਿ ਉਹਨਾਂ ਨੂੰ ਦੱਸਿਆ ਵੀ ਵਕੀਲਾਂ ਨੂੰ ਲੇਟ ਦਾ ਟਾਈਮ ਦੇ ਕੇ ਐਲੀ ਮਾਂਗਕ ਨੂੰ ਪਹਿਲਾਂ ਪੇਸ਼ ਕਰ ਦਿੱਤਾ ਗਿਆ ਤਾਂ ਪੁਲਿਸ ਦੇ ਖਿਲਾਫ ਜੋ ਕਿ ਐਲੀ ਮਾਂਗਕ ਪਹਿਲਾਂ ਉਹਨਾਂ ਦੀ ਹਿਰਾਸਤ ਦੇ ਵਿੱਚ ਬਿਆਨ ਨਹੀਂ ਸੀ ਦੇ ਰਹੇ, ਹੁਣ ਉਹ ਵੀ ਪੁਲਿਸ ਦੇ ਖਿਲਾਫ ਖੁੱਲ ਕੇ ਬਿਆਨ ਦੇ ਰਹੇ ਨੇ ਤੇ ਹਾਲਾਂਕਿ ਗੱਲ ਕਰੀਏ ਰਮੀ ਰੰਧਾਵਾ ਤੇ ਦੂਜੇ ਉਹਨਾਂ ਨਾਲ ਦੇ ਸਿੰਗਰ ਦੀ ਤਾਂ ਉਹ ਫਿਲਹਾਲ ਇੰਨਾ ਖੁੱਲ ਕੇ ਸਾਹਮਣੇ ਨਹੀਂ ਆ ਰਹੇ, ਪਰ ਫਿਲਹਾਲ ਜੇ ਐਲੀ ਮਾਂਗਕ ਦੀ ਗੱਲ ਕਰੀਏ ਤਾਂ ਅਥਾਰਟੀਜ਼ ਦੇ ਖਿਲਾਫ ਮੂਵ ਹੋ ਰਹੇ ਨੇ ਤੇ ਉਹਨਾਂ ਸੰਬੰਧੀ ਡੀਜੀਪੀ ਪੰਜਾਬ ਦਿਨਕਰ ਗੁਪਤਾ ਨਾਲ ਵੀ ਉਹਨਾਂ ਨੇ ਆਪਣੀ ਜੋ ਰਿਕੁਐਸਟ ਉਹਨਾਂ ਨੂੰ ਪੇਸ਼ ਕੀਤੀ ਹੈ ਤਾਂ ਦੇਖਦੇ ਹੁਣ ਮਾਮਲਾ ਕਿੱਥੇ ਪਹੁੰਚਦਾ।
ਜੀ ਬਿਲਕੁਲ, ਔਰ ਸਟਾਰਟਿੰਗ ਦੇ ਵਿੱਚ ਲੱਗ ਰਿਹਾ ਸੀਗਾ ਕਿ ਜਸਟ ਇੱਕ ਫੇਸਬੁੱਕ ਦੇ ਉੱਤੇ ਦੋ ਲੋਕਾਂ ਦੇ ਵਜੋਂ ਜਾਂ ਦੋ ਸਿੰਗਰਾਂ ਦੇ ਵਜੋਂ ਜਿਹੜੀ ਆਪਸੀ ਦੂਸ਼ਣਬਾਜ਼ੀ ਜਿਹੜੀ ਹੈਗੀ ਆ ਉਹ ਹੋਵੇਗੀ, ਔਰ ਕੁਛ ਦਿਨਾਂ ਬਾਅਦ ਜਿਹੜਾ ਹੈਗਾ ਜੀ ਇਹ ਚੀਜ਼ ਆਪਣੇ ਆਪ ਸੈਟਲ ਡਾਊਨ ਹੋ ਜਾਏਗੀ, ਜਿਵੇਂ ਕਿ ਅਸੀਂ ਆਮ ਦੇਖਦੇ ਹੈਗੇ ਹਾਂ ਕਿ ਕੁਝ ਲੋਕ ਆਪਸ ਦੇ ਵਿੱਚ ਫੇਸਬੁੱਕ ਦੇ ਉੱਤੇ ਗਾਲੋ ਗਾਲੀ ਹੁੰਦੇ ਨੇ, ਜਦਕਿ ਇਹ ਰੁਝਾਨ ਬਹੁਤ ਗਲਤ ਹੈਗਾ ਆ। ਅਗਰ ਤੁਹਾਡੀ ਕਿਸੇ ਦੇ ਨਾਲ ਵਿਚਾਰਕ ਮਤਭੇਦ ਹੈਗੀ ਹੈ ਤਾਂ ਤੁਸੀਂ ਉਹਦੇ ਨਾਲ ਬੈਠ ਕੇ ਗੱਲਬਾਤ ਕਰ ਸਕਦੇ ਹੋ, ਔਰ ਫੇਸਬੁੱਕ ਦੇ ਮਾਧਿਅਮ ਦੇ ਰਾਹੀਂ ਜਿਹੜੀਆਂ ਚੀਜ਼ਾਂ ਇਹਨਾਂ ਤੋਂ ਬਚਣਾ ਚਾਹੀਦਾ। ਔਰ ਜਾਂ ਫਿਰ ਅੱਜ ਕੱਲ੍ਹ ਇੱਕ ਪਬਲਿਸਿਟੀ ਸਟੰਟ ਵੀ ਕਮਲ ਜੀ ਇਹ ਚੱਲ ਰਿਹਾ ਹੈਗਾ ਕਿ ਪ੍ਰਸਿੱਧੀ ਪਾਉਣ ਦੇ ਲਈ ਜਾਂ ਆਪਣੇ ਆਪ ਨੂੰ ਚਰਚਾ ਦੇ ਵਿੱਚ ਲਿਆਉਣ ਦੇ ਲਈ ਕੋਈ ਨਾ ਕੋਈ ਕੰਟਰੋਵਰਸੀ ਦੇ ਵਿੱਚ ਆ ਜਾਵੇ ਔਰ ਤਾਂ ਕਿ ਤੁਸੀਂ ਇੱਕ ਖ਼ਬਰਾਂ ਦਾ ਹਿੱਸਾ ਬਣ ਸਕੋ। ਔਰ
ਇਹ ਵੀ ਚੀਜ਼ਾਂ ਜਿਹੜੀਆਂ
ਜੀ 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 ਔਰ ਉਹ ਕਿਆ ਕਹਿੰਦੇ ਨਾ ਜੀ ਇੱਕ ਸ਼ੇਅਰ ਹੈਗਾ ਆ ਕਿ ਬਦਨਾਮ ਹੋਗੇ ਤਾਂ ਕਿਆ ਨਾਮ ਨਾ ਹੋਗਾ, ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਸ ਵੇਲੇ ਹੋ ਜਾਂਦੀਆਂ ਹੈਗੀਆਂ, ਪਰ ਲੇਕਿਨ ਮੈਨੂੰ ਨੀ ਲੱਗਦਾ ਕਿ ਐਲੀ ਹੁਣਾਂ ਨੇ ਇਹ ਗੱਲ ਸੋਚੀ ਹੋਵੇਗੀ ਕਿ ਇਹ ਗੱਲ ਇੰਨੀ ਦੂਰ ਤੱਕ ਵੱਧ ਜਾਵੇਗੀ, ਔਰ ਜਿਹੜਾ ਅੱਗੇ ਤਰੀਕਾਂ ਦਾ ਜਾਂ ਫਿਰ ਪੁਲਿਸ ਰਿਮਾਂਡ ਦਾ ਤਾਂ ਕਿਸੇ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਇਹ ਚੀਜ਼ਾਂ ਇੱਥੇ ਤੱਕ ਜਾਣਗੀਆਂ।
ਜੀ ਬਿਲਕੁਲ, ਇਹ ਸਾਨੂੰ ਮੈਸੇਜ ਦਿੰਦਾ ਵੀ ਕਿਵੇਂ ਥੋੜੀ ਕੇਅਰਲੈਸਨੈਸ ਤੁਹਾਨੂੰ ਕਿਵੇਂ ਮਰਵਾ ਸਕਦੀ ਆ।
ਜੀ ਬਿਲਕੁਲ, ਔਰ ਪ੍ਰਸ਼ਾਸਨ ਜਿਹੜਾ ਹੈਗਾ ਆ ਉਹਦੇ ਉਹਨੂੰ ਉਹਨੇ ਕਦੋਂ ਕੀ ਕਰ ਜਾਣਾ ਹੈਗਾ ਆ ਇਹਦੇ ਬਾਬਤ ਤਾਂ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਹੀ ਪਤਾ ਹੁੰਦੀਆਂ, ਲੇਕਿਨ ਅਗੇਨ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਕਿਤੇ ਨਾ ਕਿਤੇ ਜਿਹੜੀ ਬਾਉਂਡਰੀ ਹੈਗੀ ਆ ਉਹ ਸਾਨੂੰ ਲਕੀਰ ਜਿਹੜੀ ਆ ਜੇ ਉਹ ਆਪਣੇ ਆਪ ਖਿੱਚਣੀ ਪੈਂਦੀ ਆ ਕਿ ਅਸੀਂ ਕਿਸ ਹੱਦ ਤੱਕ ਜਾਣਾ ਹੈਗਾ ਆ ਔਰ ਉਸ ਉਹ ਜਿਹੜਾ ਇੱਕ ਕਿਉਂਕਿ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀਗਾ ਆਈ ਥਿੰਕ ਜਿਹੜੀ ਜੀ ਸੁਰਜੀਤ ਪਾਤਰ ਉਹਨਾਂ ਦੇ ਪ੍ਰਧਾਨਗੀ ਦੇ ਹੇਠ ਪੰਜਾਬ ਸਰਕਾਰ ਨੇ ਇੱਕ ਕਮੇਟੀ ਵੀ ਬਣਾਈ ਸੀਗੀ ਪਿੱਛੇ ਜੇ
ਜਿਹੜੀ ਕਿ ਪੰਜਾਬ ਆਰਟਸ ਕਾਉਂਸਲ ਜੋ ਕਿ ਕੰਸਟੀਟਿਊਸ਼ਨਲ ਕਮੇਟੀ ਸੀ
ਜੀ
ਉਹ ਕਾਫੀ ਸਮੇਂ ਤੋਂ ਸਥਾਪਿਤ ਕੀਤੀ ਗਈ ਕੰਸਟੀਟਿਊਸ਼ਨਲ ਕਮੇਟੀ ਆ ਪੰਜਾਬ ਆਰਟਸ ਕਾਉਂਸਲ ਜਿਸ ਦੇ ਕਿ ਪਹਿਲਾਂ ਸਤਿੰਦਰ ਸੱਤੀ ਜੋ ਕਿ ਐਂਕਰ ਸੀ ਉਹ ਪ੍ਰਧਾਨ ਸੀਗੇ ਤੇ ਨਵਜੋਤ ਸਿੰਘ ਸਿੱਧੂ ਦੇ ਦੁਆਰਾ ਉਹਨਾਂ ਦੀ ਅਪੁਆਇੰਟਮੈਂਟ ਕੀਤੀ ਗਈ ਸੀ ਹਾਲਾਂਕਿ ਉਹਨਾਂ ਦੀ ਅਪੁਆਇੰਟਮੈਂਟ ਜੀ ਸੀ ਜੋ ਉਹਨੂੰ ਅਨਕੰਸਟੀਟਿਊਸ਼ਨਲ ਦੱਸ ਦਿੱਤਾ ਗਿਆ ਸੀ ਕਿਉਂਕਿ ਦੱਸਿਆ ਜਾ ਰਿਹਾ ਸੀ ਕਿ ਇਹ ਬੋਡੀ ਦੇ ਲਿਮਿਟਡ ਮੈਂਬਰਸ ਹੁੰਦੇ ਨੇ ਜੋ ਕਿ ਆਪ ਹੀ ਵੋਟਿੰਗ ਕਰਕੇ ਆਪਣਾ ਪ੍ਰੈਜ਼ੀਡੈਂਟ ਨੇ ਜੋ ਚੁਣਦੇ ਆ
ਜੀ ਜੀ ਔਰ ਇਹੀ ਚੀਜ਼ ਹੈਗੀ ਹੈ ਜੀ ਕਿਤੇ ਨਾ ਕਿਤੇ ਕਿਉਂਕਿ ਬੰਬੇ ਦੇ ਵਿੱਚ ਸੈਂਸਰ ਬੋਰਡ ਜਿਹੜਾ ਹੈਗਾ ਬਹੁਤ ਪਾਵਰਫੁਲ ਹੈਗਾ ਉਹਨਾਂ ਦੀਆਂ ਆਪਣੀਆਂ ਲੌਬੀਜ਼ ਹੈਗੀਆਂ ਔਰ ਉਹਨਾਂ ਦੀਆਂ ਆਪਣੇ ਸੰਗਠਨ ਹੈਗੇ ਨੇ ਅਗਰ ਇਹੋ ਜਿਹਾ ਕੁਛ ਵੀ ਉੱਥੇ ਕਾਰੋਬਾਰ ਹੁੰਦਾ ਹੈ ਜਾਂ ਕੋਈ ਇਹੋ ਜਿਹੀ ਖ਼ਬਰ ਆਉਂਦੀ ਹੈਗੀ ਹੈ ਤੇ ਉਹਨਾਂ ਦਾ ਜਿਹੜੇ ਸਿੰਗਰਸ ਹੈਗੇ ਨੇ ਜਾਂ ਕੋਈ ਆਰਟਿਸਟ ਹੈਗਾ ਉਹਦਾ ਬਾਈਕਾਟ ਕੀਤਾ ਜਾਂਦਾ ਪੂਰੀ ਦੀ ਪੂਰੀ ਲੌਬੀ ਵੱਲੋਂ ਤੇ ਇਸ ਕਰਕੇ ਜਿਹੜੇ ਉੱਥੇ ਲੋਕ ਹੈਗੇ ਨੇ ਉਹ ਡਰਦੇ ਨੇ ਕਿ ਇਸ ਸਮੇਂ ਉੱਤੇ ਸਾਡੇ ਨਾਲ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬਾਈਕਾਟ ਨਾ ਹੋ ਜਾਵੇ ਸਾਡੀ ਵਿਰੋਧਤਾ ਨਾ ਸ਼ੁਰੂ ਹੋ ਜਾਵੇ ਲੇਕਿਨ ਇਹ ਚੀਜ਼ਾਂ ਬਹੁਤ ਮੰਗ ਜਿਹੜੀ ਹੈਗੀ ਆ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਕਿ ਇੱਕ ਸਟਰੋਂਗ ਬੋਡੀ ਜਿਹੜੀ ਆ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ ਤਾਂ ਕਿ ਇੱਕ ਪ੍ਰੋਪਰ ਇੱਕ ਲਾਈਨ ਜਿਹੜੀ ਹੈਗੀ ਆ ਉਹ ਖਿੱਚੀ ਜਾਵੇ ਤੁਹਾਨੂੰ ਔਰ ਪਤਾ ਹੋਣਾ ਚਾਹੀਦਾ ਸਿੰਗਰਸ ਨੂੰ ਜਾਂ ਫਿਰ ਲਿਰਿਕਸ ਲਿਖਣ ਵਾਲਿਆਂ ਨੂੰ ਕਿ ਜਿਹੜੀ ਇੱਕ ਲੈਂਗੁਏਜ ਦੀ ਕੀ ਮਰਿਆਦਾ ਹੋਣੀ ਚਾਹੀਦੀ ਆ ਤਾਂ ਕਿ ਜਿਹੜੇ ਵਿਵਾਦ ਹੈਗੇ ਨੇ ਇਹ ਅੱਗੇ ਚੱਲ ਕੇ ਇਹੋ ਜਿਹਾ ਕੋਈ ਵੀ ਰੂਪ ਜਿਹੜਾ ਹੈਗਾ ਆ ਨਾ ਲੈਣ ਤਾਂ ਔਰ ਜਿਹੜੇ ਦੋਨੇ ਧਿਰਾਂ ਜਿਹੜੀਆਂ ਜੀ ਚਾਹੇ ਉਹ ਆਰਟਿਸਟ ਹੈਗਾ ਆ ਉਹ ਉਹਦੀ ਵੀ ਖੱਜਲ ਖੁਆਰੀ ਜਿਹੜੀ ਆ ਬਚੀ ਜਾ ਸਕੇ ਤੇ ਕਿਉਂਕਿ ਉਹਨਾਂ ਨੂੰ ਪਹਿਲਾਂ ਤੋਂ ਪਤਾ ਹੋਵੇ ਕਿ ਉਹਨਾਂ ਨੇ ਕਿਹੜੀਆਂ ਚੀਜ਼ਾਂ ਲਿਖਣੀਆਂ ਨੇ ਜਾਂ ਕਿਹੜੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੇ ਸਾਵਧਾਨੀ ਕਰਨੀ ਹੈ ਜੀ ਕਮਲ ਜੀ
ਜੀ ਤੇ ਇੱਕ ਖਬਰ ਆ ਰਹੀ ਹੈ ਜੀ ਜੋ ਕਿ ਆਰਥਿਕ ਮੰਦੀ ਜਿਸ ਤੋਂ ਕਿ ਭਾਰਤ ਫਿਲਹਾਲ ਗੁਜ਼ਰ ਰਿਹਾ ਉਸ ਸੰਬੰਧੀ ਕੇਂਦਰ ਸਰਕਾਰ ਨੇ ਵੱਡੇ ਐਲਾਨ ਕਰ ਦਿੱਤੇ ਨੇ ਜੋ ਕਿ ਵਿੱਤ ਮੰਤਰੀ ਨੇ ਨਿਰਮਲਾ ਸੀਤਾਰਮਨ ਉਹਨਾਂ ਨੇ ਕਾਰਪੋਰੇਟ ਟੈਕਸ ਵਿੱਚ ਕਮੀ ਦਾ ਅੱਜ ਐਲਾਨ ਕਰ ਦਿੱਤਾ ਹੈ ਕਿ ਦੱਸਿਆ ਉਹਨਾਂ ਨੇ ਵੀ ਜੋ ਕਾਰਪੋਰੇਟ ਟੈਕਸ ਹੈ ਉਹ 25.17 ਫੀਸਦੀ ਤੈਅ ਕੀਤਾ ਹੈ ਜੋ ਕਿ ਪਹਿਲਾਂ ਵਾਲੇ ਨਾਲ ਕਾਫੀ ਘੱਟ ਹੈ ਤੇ ਇਸ ਦੇ ਨਾਲ ਹੀ ਜੋ ਸ਼ੇਅਰ ਬਾਜ਼ਾਰ ਨੇ ਉਹਨਾਂ ਵਿੱਚ ਵੀ ਤੇਜ਼ੀ ਦੇਖੀ ਗਈ ਹੈ ਤੇ ਉਮੀਦ ਹੈ ਵੀ ਜੋ ਕਾਰਪੋਰੇਟ ਮੈਨੂਫੈਕਚਰ ਕਰਦੇ ਨੇ ਵਿਦ ਇਨ ਦ ਕੰਟਰੀ ਉਹਨਾਂ ਨੂੰ ਕਾਫੀ ਰਾਹਤ ਮਿਲੂਗੀ ਇਸ ਦੇ ਨਾਲ
ਜੀ ਬਿਲਕੁਲ ਔਰ ਇਕਾਨਮੀ ਜਿਹੜੀ ਹੈਗੀ ਆ ਉਹਦੇ ਉੱਤੇ ਜ਼ਰੂਰ ਜਿਹੜਾ ਹੈਗਾ ਇਸ ਵਾਰ ਲੱਗਦਾ ਕਿਉਂਕਿ ਜਿਹੜਾ ਸ਼ੇਅਰ ਬਾਜ਼ਾਰ ਦੀ ਆਪਾਂ ਗੱਲਬਾਤ ਕਰੀਏ ਤਾਂ ਸ਼ੇਅਰ ਬਾਜ਼ਾਰ ਨੇ ਕੁਛ ਕਾਫੀ ਅੱਛਾ ਰੰਗ ਦਿਖਾਇਆ ਆ ਔਰ ਉਸ ਤੋਂ ਲੱਗਦਾ ਹੈ ਕਿ ਜਿਹੜਾ ਬਾਜ਼ਾਰ ਹੈਗਾ ਆ ਉਹ ਨਵੀਆਂ ਜਿਹੜੀਆਂ ਯੋਜਨਾਵਾਂ ਹੈਗੀਆਂ ਆ ਜਾਂ ਜਿਹੜੀਆਂ ਨਵੀਆਂ ਸੀਤਾਰਮਨ ਹੁਣਾਂ ਵੱਲੋਂ ਅਨਾਊਂਸਮੈਂਟ ਕੀਤੀਆਂ ਗਈਆਂ ਉਹਨਾਂ ਤੋਂ ਕਾਫੀ ਜ਼ਿਆਦਾ ਉਹ ਪ੍ਰਭਾਵਿਤ ਆ ਕਾਫੀ ਜ਼ਿਆਦਾ ਖੁਸ਼ ਹੈਗਾ ਆ ਔਰ ਇਕਾਨਮੀ ਜਿਹੜੀਆਂ ਜੋਬਸ ਹੈਗੀਆਂ ਜੇ ਉਹ ਜ਼ਰੂਰ ਜਿਹੜੀਆਂ ਅੱਗੇ ਕੁਝ ਨਾ ਕੁਝ ਨਵੀਆਂ ਓਪਰਚੁਨਿਟੀਜ਼ ਮਿਲਣਗੀਆਂ
ਜੀ
ਜੀ ਜੀ ਕਮਲ ਜੀ
ਜੀ ਤੇ ਜਾਣਿਆ ਨੇ ਪਵਨ ਜੀ ਖਬਰ ਪੰਜਾਬ ਪੁਲਿਸ ਦੀ ਅਸੀਂ ਸਾਂਝੀ ਕਰ ਦਈਏ ਕਿ ਹਾਲ ਹੀ ਦੇ ਵਿੱਚ ਅੰਮ੍ਰਿਤਸਰ ਵਿਖੇ ਪੰਜਾਬ ਪੁਲਿਸ ਦੇ ਕਰੀਬ 100 ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਬੜੀ ਸ਼ਰਮਿੰਦਗੀ ਦੀ ਗੱਲ ਕਿ 20 ਮੁਲਾਜ਼ਮਾਂ ਦਾ ਟੈਸਟ ਪੋਜ਼ਿਟਿਵ ਆਇਆ ਤੇ ਹੁਣ ਜੋ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਹੋ ਗਈ ਹੈ ਤੇ ਬਾਕੀ ਜੋ ਕਰੀਬ 3300 ਹੋਰ ਮੁਲਾਜ਼ਮ ਨੇ ਉਹਨਾਂ ਦਾ ਵੀ ਇਸ ਸੰਬੰਧੀ ਹੁਣ ਡੋਪ ਟੈਸਟ ਹੋਊਗਾ ਤਾਂ ਇੱਕ ਬੜੀ ਸ਼ਰਮ ਦੀ ਗੱਲ ਹੈ ਜਿੱਥੇ ਪੰਜਾਬ ਪੁਲਿਸ ਨੂੰ ਨਸ਼ੇ ਦਾ ਖਾਤਮਾ ਕਰਨਾ ਚਾਹੀਦਾ ਉੱਥੇ ਇਹ ਇਹਨਾਂ ਦੇ 100 ਮੁਲਾਜ਼ਮਾਂ ਦੇ ਵਿੱਚੋਂ 20 ਮੁਲਾਜ਼ਮ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਏ ਨੇ
ਜੀ ਬਿਲਕੁਲ ਔਰ ਜਿਹੜੀਆਂ ਚੀਜ਼ਾਂ ਹੈਗੀਆਂ ਬੜੀਆਂ ਮੰਦਭਾਗੀਆਂ ਨੇ ਔਰ ਇਹਨਾਂ ਦੇ ਉੱਤੇ ਜ਼ਰੂਰ ਜਿਹੜੀ ਹੈਗੀ ਆ ਲਗਾਮ ਲੱਗਣੀ ਚਾਹੀਦੀ ਆ ਜਾਂ ਫਿਰ ਕਾਉਂਸਲਿੰਗ ਜਿਹੜੀ ਹੈਗੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਰਾਖੇ ਹੀ ਜਿਹੜੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਲਿਪਤ ਹੋਣਗੇ ਤਾਂ ਫਿਰ ਕਿਹੋ ਜਿਹਾ ਮਾਹੌਲ ਜਿਹੜਾ ਹੈਗਾ ਉਹ ਸਿਰਜਿਆ ਜਾ ਸਕਦਾ ਇਹ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਔਰ ਕਿਉਂਕਿ ਜਿੱਥੇ ਆਪਾਂ ਬਾਕੀ ਸਾਰੀ ਚੀਜ਼ਾਂ ਦੇ ਲਈ ਸਮੇਂ ਸਮੇਂ ਦੇ ਵਿੱਚ ਜਦੋਂ ਆਪਾਂ ਖਿਡਾਰੀਆਂ ਦੇ ਲਈ ਬਹੁਤ ਜਿਹੜੀ ਜੇ ਡੋਪ ਟੈਸਟ ਨੂੰ ਆਪਾਂ ਯਕੀਨੀ ਬਣਾਇਆ ਜਾਂਦਾ ਕਿ ਨਹੀਂ ਕਿਸੇ ਦੀ ਵੀ ਜੇ ਅਗਰ ਗੇਮ ਦੇ ਵਿੱਚ ਨਿਯੁਕਤੀ ਹੋਣੀ ਆ ਤਾਂ ਉੱਥੇ ਜਿਹੜਾ ਜੀ ਡੋਪ ਟੈਸਟ ਜ਼ਰੂਰੀ ਹੈਗਾ ਆਪਾਂ ਕਬੱਡੀ ਦੀ ਗੱਲ ਕਰੀਏ ਇੱਥੇ ਵੀ ਇਸ ਵਾਰ ਬਹੁਤ ਵੱਡੇ ਜਿਹੜੇ ਜੀ ਫੈਸਲੇ ਲਏ ਗਏ ਤਾਂ ਕਿ ਕਬੱਡੀ ਨੂੰ ਬਿਲਕੁਲ ਨਸ਼ਾ ਮੁਕਤ ਜਿਹੜਾ ਹੈਗਾ ਬਣਾਇਆ ਜਾਵੇ ਇੱਥੇ ਸਾਡੇ ਲੋਕਲ ਟੋਰਾਂਟੋ ਦੀਆਂ ਕਬੱਡੀ ਫੈਡਰੇਸ਼ਨ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਇਸ ਵਾਰ ਕਬੱਡੀ ਨਹੀਂ ਕਰਵਾਈ ਕਬੱਡੀ ਕੱਪ ਨਹੀਂ ਕਰਵਾਏ ਹੈਗੇ ਔਰ ਕਰਕੇ ਕਿਉਂਕਿ ਉਹਨਾਂ ਨੇ ਦੱਸਿਆ ਕਿ ਜਿਹਨਾਂ ਪਲੇਅਰਾਂ ਦੇ ਉੱਤੇ ਡੋਪ ਟੈਸਟ ਲੱਗੇ ਨੇ ਜਾਂ ਡੋਪ ਟੈਸਟ ਦੇ ਵਿੱਚ ਆਏ ਨੇ ਪਹਿਲਾਂ ਉਹਨਾਂ ਦੀ ਕਲੀਨਿੰਗ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਆ ਤਾਂ ਕਿ ਉਹ ਜਿਹੜੀ ਜਿਹੜੀਆਂ ਜੀ ਚੀਜ਼ ਹੈਗੀ ਆ ਆਪਾਂ ਆਪਣੇ ਬੱਚਿਆਂ ਨੂੰ ਜਾਂ ਜਿਹੜੇ ਪਲੇਅਰ ਹੈਗੇ ਆ ਇਹਨਾਂ ਚੀਜ਼ਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਨਸ਼ਾ ਰਹਿਤ ਖੇਡ ਜਿਹੜੀ ਆ ਉਹ ਕੀਤੀ ਜਾਵੇ ਔਰ ਇਸ ਵਾਰੀ ਜ਼ਰੂਰ ਜਿਹੜੀ ਸਾਡੇ ਇੱਥੇ ਦੇ ਵੀ ਅਸੀਂ ਉਹਨਾਂ ਨੂੰ ਹਮੇਸ਼ਾ ਪ੍ਰਸ਼ੰਸਾ ਕਰਦੇ ਹਾਂ ਕਬੱਡੀ ਫੈਡਰੇਸ਼ਨ ਦੀ ਕਿ ਉਹਨਾਂ ਨੇ ਇਹੋ ਜਿਹਾ ਜਿਹੜਾ ਕਦਮ ਲਿਆ ਔਰ ਅਗਲੇ ਸਾਲ ਨੂੰ ਇੱਕ ਵਧੀਆ ਸਾਫ਼ ਸੁਥਰੀ ਕਬੱਡੀ ਜਿਹੜੀ ਆ ਉਹ ਇੱਥੇ ਆਪਣੇ ਟੋਰਾਂਟੋ ਦੇ ਵਿੱਚ ਜਾਂ ਪੂਰੇ ਕੈਨੇਡਾ ਭਰ ਦੇ ਵਿੱਚ ਦੇਖਣ ਨੂੰ ਮਿਲੇਗੀ। ਔਰ ਗੱਲਬਾਤ ਕਰਦੇ ਹਾਂ ਜੀ ਇੱਕ ਜ਼ਿਮਨੀ ਚੋਣ ਬਾਰੇ, ਜ਼ਰੂਰ ਤੁਸੀਂ ਜਿਹੜੀਆਂ ਅੱਜ ਕੱਲ੍ਹ ਕਿਉਂਕਿ ਬਿਲਕੁਲ ਜਿਹੜੀ ਤਾਜ਼ਾ ਖ਼ਬਰ ਹੈਗੀ ਆ ਜ਼ਿਮਨੀ ਚੋਣ ਦਾ ਦੌਰ ਜਿਹੜਾ ਹੈਗਾ ਜੀ ਉਹ ਸ਼ੁਰੂ ਹੋ ਰਿਹਾ, ਉਹਦੇ ਬਾਬਤ ਅਪਡੇਟ।
ਜੀ ਬਿਲਕੁਲ ਪਵਨ ਜੀ, ਬਹੁਤ ਮਹੱਤਵਪੂਰਨ ਖ਼ਬਰ ਜੋ ਹੈ ਜ਼ਿਮਨੀ ਚੋਣਾਂ ਦੀ, ਜੋ ਕਿ ਹਰਿਆਣਾ ਤੇ ਆਪਣੇ ਮਹਾਰਾਸ਼ਟਰ ਦੇ ਵਿੱਚ ਵੀ ਅਸੈਂਬਲੀ ਪੋਲਸ ਆ ਗਏ ਨੇ ਤੇ ਜੋ ਐਮ ਪੀ ਵਾਲੀ ਸੀਟਾਂ ਦਾ ਜੋ ਖਾਲੀ ਹੋਈ ਸੀ, ਪੰਜਾਬ ਦੀਆਂ ਜਿਹੜੇ ਐਮ ਐਲ ਏ ਨੇ ਰੈਜੀਗਨੇਸ਼ਨ ਦੇ ਦਿੱਤੇ 4 ਸੀਟਾਂ ਤੇ, ਤਾਂ ਉਹਨਾਂ ਦੇ ਵਿੱਚ ਵੀ ਜੋ ਜ਼ਿਮਨੀ ਚੋਣਾਂ ਹੋਣੀਆਂ ਨੇ ਉਹ ਬਿਲਕੁਲ ਉਸੇ ਦਿਨ ਹੋਣਗੇ ਜਿਸ ਦਿਨ ਹਰਿਆਣਾ ਤੇ ਮਹਾਰਾਸ਼ਟਰ ਦੀ ਅਸੈਂਬਲੀ ਸੀਟਸ ਹੋਣਗੀਆਂ ਤੇ ਡੇਟ ਜੋ ਆ ਉਹ 21 ਅਕਤੂਬਰ ਹੈ। 21 ਅਕਤੂਬਰ ਦੇ ਦਿਨ ਇਹ ਵੋਟਾਂ ਹੋਣੀਆਂ ਨੇ ਜਿਸ ਦਾ ਨਤੀਜਾ ਕੀ 24 ਤਰੀਕ ਨੂੰ ਨਿਕਲਣਾ। ਤਾਂ ਫਿਲਹਾਲ ਜੋ ਪਾਰਟੀਆਂ ਨੇ ਉਹਨਾਂ ਨੇ ਆਪਣੇ ਉਮੀਦਵਾਰ ਇਸ ਸੰਬੰਧੀ ਅਨਾਊਂਸ ਕਰਨੇ ਆ।
ਜੀ 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 21 ਅਕਤੂਬਰ ਜੀ ਤਾਂ ਜੀ ਸੇਮ ਆ ਗਈ ਹੈ ਜੀ ਇੱਧਰ, ਕਿਉਂਕਿ ਸਾਡੇ ਕੈਨੇਡਾ ਦੇ ਵਿੱਚ ਵੀ ਫੈਡਰਲ ਚੋਣਾਂ ਜਿਹੜੀਆਂ 21 ਅਕਤੂਬਰ ਨੂੰ ਫਾਈਨਲ ਹੋ ਜਾਣੀਆਂ ਜੀ। ਔਰ ਜੇ ਪੰਜਾਬ ਦੇ ਵਿੱਚ ਜਾਂ ਫਿਰ ਜਿਹੜੇ ਆ ਹੋਰ ਸੂਬੇ ਹਰਿਆਣਾ ਹੋ ਗਿਆ ਉਹਨਾਂ ਦੇ ਵਿੱਚ ਵੀ ਜੇ 21 ਅਕਤੂਬਰ ਹੈਗੀਆਂ ਤਾਂ ਫਿਰ ਤਾਂ ਸੇਮ ਡੇਟ ਜਿਹੜੀ ਹੈਗੀ ਆ ਜੀ ਪੈ ਜਾਏਗੀ। ਕਿਹੋ ਜਿਹਾ ਲੱਗਦਾ ਜੀ, ਕਿਹੋ ਜਿਹੀਆਂ ਕਿਆ ਸਫਾਈਆਂ ਲਗਾਈਆਂ ਜਾ ਰਹੀਆਂ ਕਿ ਜ਼ਿਮਨੀ ਚੋਣਾਂ ਦੇ ਵਿੱਚ ਕਦੋਂ ਕਿਹੋ ਜਿਹਾ ਮਾਹੌਲ ਲੱਗਦਾ, ਅਕਾਲੀ ਦਲ ਔਰ ਆਮ ਆਦਮੀ ਪਾਰਟੀ ਦਾ ਕੀ ਰੁਝਾਨ ਚੱਲ ਰਿਹਾ?
ਜੀ ਗੱਲ ਕੀਤੀ ਜਾਵੇ ਤਾਂ ਦਾਖਾ, ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ ਹਲਕੇ ਦੇ ਵਿੱਚ ਇਹ ਜੋ ਵੋਟਾਂ ਨੇ ਜੋ ਪੈਣੀਆਂ ਨੇ, ਤੇ ਜੇ ਗੱਲ ਕੀਤੀ ਜਾਵੇ ਫਗਵਾੜਾ ਤੇ ਮੁਕੇਰੀਆਂ ਦੇ ਵਿੱਚ ਤਾਂ ਇਸ ਇੱਧਰ ਜੇ ਆਪਾਂ ਕਾਂਗਰਸ ਦਾ ਪਲੜਾ ਦੇਖੀਏ ਤਾਂ ਕਾਂਗਰਸ ਦਾ ਪਲੜਾ ਜ਼ਿਆਦਾ ਭਾਰੀ ਹੈ, ਪਰ ਜੇ ਹੁਣ ਆਪਾਂ ਲੋਕ ਸਭਾ ਚੋਣਾਂ ਦੀ ਪਰਫਾਰਮੈਂਸ ਦੀ ਗੱਲ ਕਰੀਏ ਇਸ ਦੇ ਵਿੱਚ ਅਕਾਲੀ ਦਲ ਹੀ ਕੇਵਲ ਅਜਿਹੀ ਪਾਰਟੀ ਸੀ ਜਿਸ ਦੇ ਵੋਟ ਸ਼ੇਅਰ ਦੇ ਵਿੱਚ ਵਾਧਾ ਹੋਇਆ ਸੀ, ਉਹਨਾਂ ਨੇ ਆਪਣਾ ਵੋਟ ਸ਼ੇਅਰ 31% ਤੋਂ 37% ਕਰ ਲਿਆ ਸੀ। ਉੱਥੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀ ਤਾਂ ਉਹਨਾਂ ਦੇ ਫਿਲਹਾਲ ਜੋ ਹਾਲਾਤ ਨੇ ਬਾਕੀ ਪਾਰਟੀਆਂ ਦੇ ਕੰਪੈਰੇਟਿਵ ਡਿਪਲੀਟ ਕਰਦੇ ਜਾ ਰਹੇ ਆ, ਅਕਾਲੀ ਦਲ ਸਟਰੋਂਗ ਹੁੰਦੀ ਜਾ ਰਹੀ ਹੈ, ਤੇ ਕਾਂਗਰਸ ਦੀ ਵੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਫਿਲਹਾਲ ਪੰਜਾਬ ਸਰਕਾਰ ਹੈ ਤਾਂ ਉਹਨਾਂ ਨੂੰ ਵੀ ਇਸ ਸੰਬੰਧੀ ਕਾਫੀ ਜੋ ਹਮਾਇਤ ਆ ਉਹ ਮਿਲੂਗੀ। ਤਾਂ ਆਮ ਆਦਮੀ ਪਾਰਟੀ ਦੇ ਚਾਂਸਿਸ ਜੇ ਆਪਾਂ ਤਿੰਨੇ ਮੇਨ ਫਰੰਟਲਾਈਨ ਪਾਰਟੀਜ਼ ਦੀ ਗੱਲ ਕਰੀਏ ਤਾਂ ਸਭ ਤੋਂ ਘੱਟ ਫਿਲਹਾਲ ਆਮ ਆਦਮੀ ਪਾਰਟੀ ਦੇ ਚਾਂਸਿਸ ਲੱਗਦੇ ਆ।
ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਕਿਉਂਕਿ ਮੌਜੂਦਾ ਵਿਧਾਇਕ ਤਾਂ ਇਸ ਵੇਲੇ ਇਹਨਾਂ ਦੇ ਕੋਲ ਕਾਫੀ ਹੈਗੇ ਨੇ, ਲੇਕਿਨ ਉਹਨਾਂ ਦੀ ਸਰਗਰਮੀ ਕਿਤੇ ਨਜ਼ਰ ਨਹੀਂ ਆਉਂਦੀ। ਔਰ ਜੇ ਆਪਾਂ ਗੱਲ ਕਰੀਏ, ਕਾਫੀ ਅੱਛੀ ਸਟਰੈਂਥ ਲੈ ਕੇ ਚੱਲੀ ਸੀਗੀ ਆਮ ਆਦਮੀ ਪਾਰਟੀ, ਔਰ ਕਿਤੇ ਨਾ ਕਿਤੇ ਹਾਸ਼ੀਏ ਤੇ ਚਲੀ ਗਈ ਆ, ਔਰ ਆਪਣਾ ਜਿਹੜਾ ਵਿਰੋਧੀ ਧਿਰ ਦਾ ਜਿਹੜਾ ਪਾਰਟ ਹੈਗਾ ਉਹ ਵੀ ਇੱਕ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਆ ਰਹੀ ਖ਼ਬਰਾਂ ਉਹਨਾਂ ਦੀਆਂ, ਜਿੱਦਾਂ ਪਹਿਲਾਂ ਖਹਿਰਾ ਸਾਹਿਬ ਕਾਫੀ ਲਾਈਮ ਲਾਈਟ ਦੇ ਵਿੱਚ ਰਹਿੰਦੇ ਸਨ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ ਇਹ ਕਿਤੇ ਨਾ ਕਿਤੇ ਪਾਰਟੀ ਨੂੰ ਮੇਰੇ ਖਿਆਲ ਦੇ ਵਿੱਚ ਨੁਕਸਾਨ ਪਹੁੰਚਾਇਆ ਜੀ ਇਹਨਾਂ ਚੀਜ਼ਾਂ ਨੇ।
ਜੀ ਬਿਲਕੁਲ, ਇੱਕ ਜੋ ਨਰੇਟਿਵ ਦੱਸਿਆ ਜਾ ਰਿਹਾ ਸੀ ਵੀ ਆਮ ਆਦਮੀ ਪਾਰਟੀ ਦਿੱਲੀ ਦੇ ਵੱਲ ਜ਼ਿਆਦਾ ਇਨਕਲਾਈਂਡ ਹੈ ਤੇ ਕੇਜਰੀਵਾਲ ਆਉਣ ਵਾਲੇ ਸੀਐਮ ਹੋ ਸਕਦੇ, ਇੱਕ ਅਫਵਾਹ ਆਈ ਗਈ ਸੀ, ਤਾਂ ਇਹ ਚੀਜ਼ਾਂ ਕਰਕੇ ਪਾਰਟੀ ਦੇ ਵਿੱਚ ਕਾਫੀ ਦੋ ਪਾੜ ਹੋ ਰਹੇ ਸੀ, ਜਿਵੇਂ ਖਹਿਰਾ ਧੜਾ ਵੀ ਅਲੱਗ ਬਣ ਗਿਆ ਸੀ, ਹਾਲਾਂਕਿ ਜੋ ਭਗਵੰਤ ਮਾਨ ਦਾ ਧੜਾ ਜਿਸ ਨੂੰ ਦੱਸਿਆ ਜਾ ਰਿਹਾ ਸੀ ਜੋ ਕਿ ਮੌਜੂਦਾ ਆਮ ਆਦਮੀ ਪਾਰਟੀ ਦੇ ਮੈਂਬਰ ਨੇ, ਉਹਨਾਂ ਦੇ ਵੱਲੋਂ ਉਸ ਸਮੇਂ ਮੀਟਿੰਗਾਂ ਵੀ ਕੀਤੀਆਂ ਗਈਆਂ ਕੋਰ ਕਮੇਟੀ ਦੀਆਂ, ਤੇ ਉਹਨਾਂ ਦੇ ਨਾਲ ਖਹਿੜੇ ਦੇ ਧੜੇ ਦੇ ਨਾਲ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ, ਉਹਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਸੁਖਪਾਲ ਸਿੰਘ ਖਹਿਰਾ ਜੋ ਆਪਣੀਆਂ ਅੜੇ ਰਹੇ ਤੇ ਉਹਨਾਂ ਨੇ ਆਪਣੀ ਅਲੱਗ ਪਾਰਟੀ ਅਨਾਊਂਸ ਕੀਤੀ। ਹਾਲਾਂਕਿ ਉਹਨਾਂ ਨੇ ਹੁਣ ਬਠਿੰਡਾ ਚੋਣਾਂ ਦੇ ਵਿੱਚ ਵੀ ਕਾਫੀ ਉਹਨਾਂ ਨੇ ਦਾਅਵੇ ਕੀਤੇ ਸੀ ਵੀ 1,00,000 ਸਾਡਾ ਇਕੱਠ ਤੇ 1,00,000 ਸਾਡੀ ਵੋਟ ਹੋਊਗੀ, ਉਹਨਾਂ ਨੂੰ ਵੀ ਕਾਫੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਤੇ ਉੱਥੇ ਹੀ ਭਗਵੰਤ ਮਾਨ ਜਿਨ੍ਹਾਂ ਨੂੰ ਕਿ ਸਾਰੇ ਪਾਰਟੀ ਤੇ ਆਪਣੀ ਪਾਰਟੀ ਦੇ ਲੀਡਰਾਂ ਨੇ ਵੀ ਨਿਸ਼ਾਨਾ ਬਣਾਇਆ ਸੀ, ਉਹਨਾਂ ਨੇ ਇੱਕ ਵਧੀਆ ਜੋ ਜਿੱਤ ਸੀ ਪ੍ਰਾਪਤ ਕੀਤੀ ਸੀ। ਤੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਸੰਗਰੂਰ, ਪਟਿਆਲਾ ਜੋ ਇਹ ਮਾਲਵਾ ਬੈਲਟ ਹੈ ਇੱਥੇ ਆਮ ਆਦਮੀ ਪਾਰਟੀ ਜ਼ਿਆਦਾ ਸਟਰੋਂਗ ਹੈ ਦੂਜੇ ਜ਼ਿਲ੍ਹਿਆਂ ਦੇ ਕੰਪੈਰੇਟਿਵਲੀ, ਤਾਂ ਇੱਥੇ ਜੋ ਵੋਟ ਬੈਂਕ ਆਮ ਆਦਮੀ ਪਾਰਟੀ ਦਾ ਬਰਕਰਾਰ ਹੈ, ਪਰ ਜੋ ਜ਼ਿਮਨੀ ਚੋਣਾਂ ਨੇ ਉਹ ਇਸ ਇਲਾਕੇ ਦੇ ਵਿੱਚ ਨਹੀਂ ਹੋਣੀਆਂ। ਜਲਾਲਾਬਾਦ ਦੀ ਗੱਲ ਕਰੀਏ ਤਾਂ ਸੁਖਬੀਰ ਬਾਦਲ ਫਿਰੋਜ਼ਪੁਰ ਦੇ ਵਿੱਚੋਂ ਭਾਰੀ ਹਮਾਇਤ ਨਾਲ ਜਿੱਤੇ ਸੀ, ਤੇ ਜਲਾਲਾਬਾਦ 'ਚ ਵੀ ਉਹ ਕਾਫੀ ਵਧੀਆ ਹਮਾਇਤ ਦੇ ਨਾਲ ਜਿੱਤੇ ਸੀ, ਤਾਂ ਉਹਨਾਂ ਦਾ ਅਕਾਲੀ ਦਲ ਦਾ ਕੋਈ ਵੀ ਕੈਂਡੀਡੇਟ ਹੁੰਦਾ ਉਸਦੇ ਲਈ ਬਹੁਤ ਪੋਜ਼ਿਟਿਵ ਰਹੂਗਾ। ਤੇ ਦਾਖਾ ਦੀ ਵੀ ਗੱਲ ਕਰੀਏ ਤਾਂ ਦਾਖਾ 'ਚ ਕਾਫੀ ਸਮੇਂ ਤੋਂ ਜੋ ਆਪਣੇ HS ਫੂਲ ਦਾ ਰੈਜੀਗਨੇਸ਼ਨ ਦੇ ਕੇ ਗਈ ਸੀ, ਕਾਫੀ ਲੰਬੇ ਸਮੇਂ ਤੋਂ ਸੀਟ ਹੋਲਡ ਤੇ ਸੀ, ਤੇ ਉਸ ਤੋਂ ਬਾਅਦ ਲੋਕਾਂ ਨੇ ਕਾਂਗਰਸ ਨੂੰ ਅਸੈਪਟ ਕੀਤਾ, ਤੇ ਹੁਣ ਇਹ ਵੀ ਦੇਖਣਾ ਆਊਗਾ। ਤੇ ਬਾਕੀ ਜੋ ਸਿਮਰਜੀਤ ਸਿੰਘ ਬੈਂਸ ਹੈ ਕੈਪਟਨ ਅਮਰਿੰਦਰ ਨੇ ਜਿਨ੍ਹਾਂ ਦੇ ਖਿਲਾਫ ਹੁਣ ਇੱਕ ਮਾਮਲਾ ਵੀ ਚੱਲ ਰਿਹਾ ਜਿਸ ਦੇ ਵਿੱਚ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਜਲਦੀ ਬੈਂਸ ਦੀ ਗ੍ਰਿਫਤਾਰੀ ਵੀ ਕੀਤੀ ਜਾਏਗੀ ਜੋ ਕਿ ਉਹਨਾਂ ਦਾ DC ਦੇ ਨਾਲ ਉਹਨਾਂ ਦਾ ਮਾਮਲਾ ਹੋਇਆ ਸੀ ਉਸ ਸੰਬੰਧੀ, ਉਹ ਵੀ ਲੁਧਿਆਣੇ ਦੇ ਨੇੜੇ ਹੋ ਕੇ ਉਹਨਾਂ ਦਾ ਵੀ ਇਸ ਦੇ ਪ੍ਰਤੀ ਬੋਲਬਾਲਾ ਹੋ ਸਕਦਾ। ਤੇ ਜੇ ਮੁਕੇਰੀਆਂ ਤੇ ਫਗਵਾੜਾ ਦੀ ਗੱਲ ਕਰੀਏ ਤਾਂ ਇੱਧਰ ਜੋ
ਜੀ ਬਿਲਕੁਲ, ਜੇ ਆਪਾਂ ਫੂਲਕਾ ਸਾਹਿਬ ਦਾ ਜ਼ਿਕਰ ਬਸ ਥੋੜੇ ਜਿਹੇ ਇੱਕ ਅੱਧੇ ਮਿੰਟ ਦੇ ਲਈ ਕਰਾਂਗੇ, ਕਿਉਂਕਿ ਬਹੁਤ ਵੱਡੀ ਬਾਜੀ ਜਿੱਤੀ ਗਈ ਸੀਗੀ ਔਰ ਬਹੁਤ ਵੱਡੇ ਇੱਕ ਵੱਡਾ ਨਾਮ ਸੀਗਾ ਪੋਲਿਟਿਕਸ ਦੇ ਵਿੱਚ, ਚਾਹੇ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਐਚ ਐਸ ਫੂਲਕਾ ਉਹਨਾਂ ਦਾ, ਔਰ ਜਦੋਂ ਤੋਂ ਉਹਨਾਂ ਨੇ ਜਿਹੜਾ ਜੀ ਅਸਤੀਫਾ ਦਿੱਤਾ ਉਸ ਤੋਂ ਬਾਅਦ ਇਹ ਸੀਟ ਖਾਲੀ ਹੋਈ, ਕਿਤੇ ਨਾ ਕਿਤੇ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਵਿੱਚ ਅਧੂਰੀ ਨਹੀਂ ਛੱਡੀ ਗਈ ਕਿ ਜੇ ਤੁਹਾਨੂੰ ਲੋਕਾਂ ਨੇ ਆਪਣਾ ਰੀਪ੍ਰਜੈਂਟ ਚੁਣਿਆ ਹੈਗਾ ਆ ਔਰ ਤੁਸੀਂ ਐਟਲੀਸਟ ਜਿਹੜਾ ਉਹਨਾਂ ਦਾ ਜਿਹੜਾ 5 ਸਾਲ ਦਾ ਉਹਨਾਂ ਦੀ ਨੁਮਾਇੰਦਗੀ ਹੈਗੀ ਆ ਉਹ ਕਰੋ, ਜਾਂ ਫਿਰ ਕਿੱਦਾਂ ਲੱਗਦਾ ਕਿ ਜੇ ਹੁਣ ਇਹ ਆਮ ਆਦਮੀ ਪਾਰਟੀ ਇਸ ਸੀਟ ਨੂੰ ਦੁਬਾਰਾ ਗ੍ਰੈਬ ਕਰ ਪਾਏਗੀ?
ਜੀ ਬਿਲਕੁਲ, ਇਹ ਗੱਲ ਉਹਨਾਂ ਨੂੰ ਜ਼ਿੰਮੇਵਾਰੀ ਬਣਦੀ ਹੈ। ਖੈਰ ਨਵੀਂ ਪਾਰਟੀ ਹੈ ਪੰਜਾਬ ਦੇ ਵਿੱਚ, ਪਹਿਲੀ ਇਲੈਕਸ਼ਨ ਫਿਰ ਵੀ ਉਹਨਾਂ ਦਾ ਨਵੀਂ ਪਾਰਟੀ ਹੋਣ ਦੇ ਬਾਵਜੂਦ ਚੰਗਾ ਇੱਕ ਉਹਨਾਂ ਦਾ ਨਤੀਜਾ ਰਿਹਾ ਸੀ, ਜਿਵੇਂ ਲੋਕਾਂ ਦੀ ਸਪੋਰਟ ਸੀ। ਤਾਂ ਦਾਖਾ ਚੋਣ ਕਿਵੇਂ ਆਮ ਆਦਮੀ ਪਾਰਟੀ ਕਮ ਬੈਕ ਸਾਫ ਪਾਰਟੀ ਜਿਸਦਾ ਉਸ ਲੁਧਿਆਣੇ ਏਰੀਏ ਆਮ ਆਦਮੀ ਪਾਰਟੀ ਦੇ ਨਾਲ, ਤਾਂ ਆਮ ਆਦਮੀ ਪਾਰਟੀ ਇਸ ਵਾਰ ਕਿਵੇਂ ਪਰਫਾਰਮੈਂਸ ਕਰੂਗੀ, ਉੱਥੇ ਕੀ ਪਰਫਾਰਮ ਕਰੂਗੀ, ਇਹ ਦੇਖਣਾ ਜ਼ਰੂਰ ਹੋਊਗਾ।
ਜੀ ਬਹੁਤ ਬਹੁਤ ਧੰਨਵਾਦ ਕਮਲ ਬਾਜਵਾ, ਸੀਨੀਅਰ ਪੱਤਰਕਾਰ ਪਟਿਆਲਾ ਤੋਂ, ਔਰ ਅਗਲੇ ਸੈਗਮੈਂਟ ਦੇ ਵਿੱਚ ਫਿਰ ਤੁਹਾਡੇ ਨਾਲ ਸਾਂਝੇ ਪਾਵਾਂਗੇ। ਤਦ ਤੱਕ ਲਈ ਜੀ ਬਹੁਤ ਬਹੁਤ ਧੰਨਵਾਦ ਕਮਲ ਜੀ। ਔਰ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਪ੍ਰੋਗਰਾਮ ਏਸ਼ੀਅਨ ਆਵਾਜ਼, ਜਿੱਥੇ ਤੁਸੀਂ ਹਮੇਸ਼ਾ 8 ਵਜੇ ਤੋਂ ਲੈ ਕੇ 9 ਵਜੇ ਤੱਕ ਮੇਰੇ ਨਾਲ ਸਾਂਝ ਪਾਉਂਦੇ ਹੋ, ਔਰ ਸੰਡੇ ਦਾ ਟਾਈਮ ਜਿਹੜਾ ਜੀ 3 ਵਜੇ ਤੋਂ ਲੈ ਕੇ 4 ਵਜੇ ਤੱਕ ਤੁਹਾਡੇ ਨਾਲ ਅਸੀਂ ਸਾਂਝ ਪਾਵਾਂਗੇ। ਇਸ ਉਮੀਦ ਦੇ ਨਾਲ ਕਿ ਤੁਹਾਡਾ ਅੱਜ ਦਾ ਜਿਹੜਾ ਵੀਕਐਂਡ ਹੈਗਾ ਬਹੁਤ ਖੂਬਸੂਰਤ ਜਾਵੇ, ਔਰ ਤੁਸੀਂ ਜਿੱਥੇ ਵੀ ਆਪਣੇ ਪਰਿਵਾਰ ਦੇ ਨਾਲ ਆਪਣੇ ਯਾਰਾਂ ਬਿੱਲੀਆਂ ਦੇ ਨਾਲ ਜੋ ਵੀ ਆਪਣਾ ਜਿਹੜਾ ਜੀ ਵੀਕਐਂਡ ਹੈਗਾ ਆ ਉਹਨੂੰ ਬਹੁਤ ਬਿਹਤਰੀਨ ਮਹਿਸੂਸ ਕਰੋ, ਔਰ ਪਲੀਜ਼ ਡੋਂਟ ਡਰਿੰਕ ਐਂਡ ਡਰਾਈਵ। ਔਰ ਵੋਟਾਂ ਦਾ ਜਿਹੜਾ ਹੈਗਾ ਜੀ ਰੁਝਾਨ ਚੱਲ ਰਿਹਾ ਹੈਗਾ, ਤੁਸੀਂ ਜ਼ਰੂਰ ਜਿਹੜੀ ਫੈਡਰਲ ਵੋਟਾਂ ਦੇ ਵਿੱਚ ਆਪਣੀ ਸ਼ਮੂਲੀਅਤ ਜਿਹੜੀ ਆ ਜੀ ਇਹ ਜ਼ਰੂਰ ਪਾਉਣੀ ਹੈਗੀ ਆ, ਵੱਧ ਚੜ੍ਹ ਕੇ ਵੋਟਾਂ ਦੇ ਵਿੱਚ ਹਿੱਸਾ ਪਾਓ, ਔਰ ਜੋ ਵੀ ਆਪਣਾ ਕੰਸਰਨ ਹੈਗਾ ਆ ਤੁਸੀਂ ਆਪਣੇ ਸੰਬੰਧਿਤ ਜਿਹੜੇ ਕੈਂਡੀਡੇਟ ਹੈਗੇ ਆ ਉਹਨਾਂ ਦੇ ਨਾਲ ਜ਼ਰੂਰ ਸਾਂਝਾ ਕਰੋ, ਕਿਉਂਕਿ ਇਹ ਮੌਕਾ ਜਿਹੜਾ ਹੈਗਾ ਜੀ ਫਿਰ ਆਪਾਂ ਨੂੰ ਕਈ ਸਾਲਾਂ ਦੇ ਬਾਅਦ ਮਿਲਣਾ ਹੈਗਾ। ਮਾਫ਼ ਕਰਨਾ, ਇਹਨਾਂ ਗੱਲਾਂ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਹੈਵ ਅ ਵੈਰੀ ਗੁੱਡ ਵੀਕਐਂਡ, ਇੰਜੋਏ ਯੂਅਰ ਵੀਕਐਂਡ, ਪਲੀਜ਼ ਡੋਂਟ ਡਰਿੰਕ ਐਂਡ ਡਰਾਈਵ। ਥੈਂਕ ਯੂ ਸੋ ਮੱਚ।
The views expressed on the preceding program may not necessarily be those of the owner or management of WTOR radio station.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
Adnan Bashir of Cityscape and Buzzmax.ca present Living Legend Ustad Rohak Fateh Ali Khan live in concert. On Friday, October 18th, 2019 at Roy Thompson Hall, Toronto. For tickets and sponsorships, call 416-989-8555 or visit roythompsonhall.com. Another mega event by Digital Media Limited and Hum Television Network.
ਸੋਢੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ, ਜਿਹੜੀ ਕਿ ਵਧੀਆ 100-star ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ ਹਨ। 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171।
ना खरीद फर्नीचर रास्ते से, ना लेना सूट डॉलर मार्ट से, ना पीना बासी कॉफी अच्छा लगता नहीं, ना बनाओ इंटर्न को सीईओ, ना खिलाओ फास्ट फूड क्लाइंट को, ना लगाओ मस्का बॉस को अच्छा लगता नहीं, हमें मिलता है वही जो हम चाहते, यूज ओरिजिनल एचपी टोनर।
Har chinta hogi dur, 100% reliable, environmentally responsible, always trust the original HP toner.
आप सुन रहे हैं WTOR 770 AM साज़ोबाज़ ब्रॉडकास्टिंग सर्विस 24/7। हमारे रेडियो और टीवी की सर्विस के लिए विजिट कीजिए eawaz.com या डाउनलोड कीजिए